ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਓ ਕਰ ਉਲਟੀ ਰੇ ਝੂਠਾ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਓ ਕਰ ਉਲਟੀ ਰੇ ਝੂਠਾ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਰਹਾਓ ਜਿਉਂ ਕਾਜਰ ਪਰ ਮੰਦਰ ਰਾਖਿਓ ਜੋ ਪੈਸਾ ਕਾਲੂ ਖੀਰੇ ਦੂਰ ਹੋਹੀ ਤੇ ਭਾਗ ਗਇਓ ਹੈ ਜਿਸ ਗੁਰਮਿਲ ਛੁਟਕੀ ਤ੍ਰਿਕੁਟੀ ਰੇ ਮਾਗੋ ਦਾਨ ਕਿਰਪਾਲ ਕਿਰਪਾ ਨਿਦ ਮੇਰਾ ਮੁਖ ਸਾਕਤ ਸੰਗ ਨ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ ਮਾਗੋ ਦਾਨ ਕਿਰਪਾਲ ਕਿਰਪਾ ਨਿਦ ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਵੱਡੇ ਭਾਗਾਂ ਵਾਲੇ ਹਾਂ ਕਿ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬਹਿ ਕੇ ਪਾਤਸ਼ਾਹ ਦੇ ਬੋਲ ਸੁਣਨ ਵਾਸਤੇ ਇਕੱਠੇ ਹੋਏ ਹਾਂ। ਪਾਤਸ਼ਾਹ ਨੂੰ ਮੱਥਾ ਟੇਕਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸੁਣਨੀ, ਇਹ ਵਡਭਾਗੀਆਂ ਦੇ ਹਿੱਸੇ ਆਉਂਦਾ। ਅੱਜ ਜਿਸ ਕਿਸਮ ਦਾ ਮਨੁੱਖ ਦਾ ਰੁਝੇਵਿਆਂ ਭਰਾ ਸਮਾਂ ਹੈ, ਇਸ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਦੀ ਬਾਣੀ ਜਾਂ ਗੁਰੂ ਦੀ ਬਾਣੀ ਦੀ ਵਿਚਾਰ ਸੁਣਨ ਵਾਸਤੇ ਬੈਠਣਾ, ਇਹ ਬਹੁਤ ਵੱਡਾ ਕਾਰਜ ਹੈ। ਔਰ ਇਹ ਵੱਡਾ ਕਾਰਜ ਕਰਨਾ ਉਸੇ ਦੇ ਹਿੱਸੇ ਆਉਂਦਾ ਹੈ ਜਿਸ ਉੱਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਅੱਜ ਸਾਡੇ ਅੰਦਰ ਜਿਹੜੀ ਅਧੋਗਤੀ ਜੀ ਫੈਲੀ ਹੈ ਨਾ, ਇਹਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਸੰਗਤ ਦੇ ਵਿੱਚ, ਦੀਵਾਨ ਦੇ ਵਿੱਚ ਬੈਠਣਾ ਜਿਹੜਾ ਹੈ ਉਹ ਛੱਡ ਦਿੱਤਾ ਹੈ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ, ਇਹ ਤਾਂ ਬਿਲਕੁਲ ਹੀ ਸਤਸੰਗਤ ਦੀਵਾਨ ਤੋਂ ਜਿਹੜਾ ਹੈ ਉਹ ਪਾਸੇ ਹੋ ਗਈ ਹੈ। ਦੀਵਾਨ 'ਚ ਬਹਿ ਕੇ, ਸੰਗਤ 'ਚ ਬਹਿ ਕੇ ਕਥਾ ਸੁਣਨੀ, ਕੀਰਤਨ ਸੁਣਨਾ, ਇਤਿਹਾਸ ਸੁਣਨਾ, ਇਹ ਮਨੁੱਖ ਨੂੰ ਆਤਮਕ ਤੌਰ 'ਤੇ ਬਲਵਾਨ ਕਰਦਾ ਹੈ, ਸਿੱਖ ਨੂੰ ਆਤਮਕ ਤੌਰ 'ਤੇ ਬਲਵਾਨ ਕਰਦਾ ਹੈ। ਅਤੇ ਜਦੋਂ ਆਤਮਕ ਤੌਰ 'ਤੇ ਮਨੁੱਖ ਬਲਵਾਨ ਹੁੰਦਾ ਨਾ, ਉਦੋਂ ਗੁਰੂ ਪਿਆਰਿਓ ਫਿਰ ਉਹ ਚੰਗਾ ਸੋਚਦਾ, ਚੰਗਾ ਬੋਲਦਾ ਅਤੇ ਚੰਗਾ ਹੀ ਕਰਦਾ। ਅੱਜ ਸਤਸੰਗਤ ਤੋਂ ਵਿਹੂਣੇ ਹੋਏ ਜੀਵਾਂ ਦੀ ਹਾਲਤ ਜਿੱਥੇ ਬੌਧਕ ਕੰਗਾਲੀ ਨੂੰ ਦਰਸਾ ਰਹੀ ਹੈ, ਉੱਥੇ ਰੂਹਾਨੀਅਤ ਖੁਸ਼ਕੀ ਨੂੰ ਵੀ ਦਰਸਾਉਂਦੀ ਹੈ। ਰੂਹਾਨੀਅਤ ਖੁਸ਼ਕੀ ਵੀ ਅੱਜ ਛਾਈ ਪਈ ਹੈ, ਰੂਹਾਨੀਅਤ ਖੁਸ਼ਕੀ ਨੂੰ। ਕੋਈ ਸਮਾਂ ਸੀ ਸਾਡੇ ਪ੍ਰਚਾਰਕ ਸਾਧੂ ਮਹਾਤਮਾ ਪਿੰਡਾਂ ਕਸਬਿਆਂ ਦੇ ਵਿੱਚ ਵਿਚਰਦੇ, ਸਿੱਖਾਂ ਦੇ ਘਰਾਂ ਦੇ ਵਿੱਚ ਰਾਤ ਕੱਟਦੇ, ਉੱਥੇ ਪਰਿਵਾਰ ਨੂੰ ਨਾਮ ਬਾਣੀ ਨਾਲ ਜੋੜਦੇ, ਨਾਮ ਬਾਣੀ ਦਾ ਅਭਿਆਸ ਕਰਾਉਂਦੇ, ਨਾਮ ਬਾਣੀ ਬਾਰੇ ਦੱਸਦੇ, ਨਸ਼ਿਆਂ ਤੋਂ ਰਹਿਤ ਹੋਣ ਬਾਰੇ ਉਪਦੇਸ਼ ਦਿੰਦੇ, ਸਿੱਖਿਆ ਦਿੰਦੇ, ਅਤੇ ਪਰਿਵਾਰ ਜਿਹੜਾ ਆ ਘਰ ਆਏ ਸਾਧੂ ਮਹਾਤਮਾ ਦੀ ਕਦਰ ਕਰਦਾ, ਇੱਜ਼ਤ ਕਰਦੇ, ਉਹਦੀ ਗੱਲ ਨੂੰ ਸੁਣਦੇ, ਉਹਦੀ ਗੱਲ ਨੂੰ ਮੰਨਦੇ। ਅੱਜ ਇਹ ਚੀਜ਼ਾਂ ਖਤਮ ਹੋ ਗਈਆਂ ਨੇ। ਗੁਰਬਾਣੀ ਦੇ ਵਿੱਚ ਕੇਵਲ ਨਾਮ ਪ੍ਰਧਾਨ ਹੈ, ਕੇਵਲ ਨਾਮ ਪ੍ਰਧਾਨ, ਅਤੇ ਅੱਜ ਨਾਮ ਹੀ ਗੁਰੂ ਪਿਆਰੇ ਜਿਹੜਾ ਹੈ ਉਹ ਸਾਡੇ ਹਿਰਦਿਆਂ ਅਤੇ ਸਾਡੇ ਘਰਾਂ 'ਚੋਂ ਨਿਕਲ ਗਿਆ। ਦੋ ਇਤਿਹਾਸਕ ਦਿਹਾੜੇ ਕੱਲ੍ਹ ਨੂੰ ਅਸੀਂ ਮਨਾਉਣ ਜਾ ਰਹੇ ਹਾਂ। ਇੱਕ ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਸ਼ਹੀਦੀ ਦਿਹਾੜਾ, ਜੋ 21 ਫਰਵਰੀ 1921 ਨੂੰ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਵਾਪਰਿਆ, ਅਤੇ ਦੂਜਾ ਜੈਤੋ ਦਾ ਮੋਰਚਾ ਜੋ 21 ਫਰਵਰੀ 1924 ਨੂੰ ਵਾਪਰਿਆ। ਅਤੇ ਇਸ ਵਾਰ 2024 ਦੇ ਵਿੱਚ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ 100 ਸਾਲਾ ਸ਼ਤਾਬਦੀ ਜਿਹੜੀ ਹੈ ਉਹ ਜੈਤੋ ਦੀ ਧਰਤੀ ਦੇ ਉੱਤੇ ਮਨਾਈ ਜਾ ਰਹੀ ਹੈ। ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ, ਉਹ ਕੌਮਾਂ ਵਿਕਸਿਤ ਹੁੰਦੀਆਂ ਰਹਿੰਦੀਆਂ ਨੇ, ਵਿਕਾਸ ਕਰਦੀਆਂ ਰਹਿੰਦੀਆਂ ਨੇ, ਜਿਹੜੀਆਂ ਆਪਣੇ ਇਤਿਹਾਸ ਨੂੰ ਯਾਦ ਕਰਦੀਆਂ ਨੇ, ਇਤਿਹਾਸ ਨੂੰ ਚੇਤਿਆਂ ਦੇ ਵਿੱਚ ਵਸਾ ਕੇ ਚੱਲਦੀਆਂ ਨੇ, ਜਿਹੜੀਆਂ ਆਪਣੇ ਬਜ਼ੁਰਗਾਂ ਨੂੰ, ਆਪਣੇ ਪੂਰਵਜ਼ਾਂ ਨੂੰ ਜਿਹੜਾ ਹੈ ਉਹ ਸੰਭਾਲਦੀਆਂ ਨੇ, ਉਹਨਾਂ ਦੀਆਂ ਯਾਦਾਂ ਸੰਭਾਲਦੀਆਂ ਨੇ। ਸਾਡੀ ਇਹ ਖੁਸ਼ਕਿਸਮਤ ਇਹ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਕੀਤੀ ਘਾਲਣਾ ਨੂੰ ਜਿਹੜਾ ਹੈ ਉਹ ਯਾਦ ਕਰਨ ਦਾ ਯਤਨ ਹਮੇਸ਼ਾ ਕਰਦੇ ਰਹਿੰਦੇ ਹਾਂ। ਜੋ ਵੀ ਘਾਲਣਾ ਘਾਲਦਾ ਹੈ ਅਸੀਂ ਉਸ ਨੂੰ ਚੇਤੇ ਕਰਦੇ ਹਾਂ। ਇਹ ਗੱਲ ਵੱਖਰੀ ਹੈ ਗੁਰੂ ਪਿਆਰਿਓ, ਕੋਈ ਕਿਸੇ ਢੰਗ ਨਾਲ ਕਰਦਾ, ਕੋਈ ਕਿਸੇ ਢੰਗ ਨਾਲ ਕਰਦਾ, ਕੋਈ ਘੱਟ ਕਰਦਾ, ਕੋਈ ਵੱਧ ਕਰਦਾ, ਪਰ ਕਰਦੇ ਜ਼ਰੂਰ ਹੈ ਅਸੀਂ। ਜੋ ਵੀ ਘਾਲਣਾ ਘਾਲਦਾ, ਜੋ ਗੁਰੂ ਲਈ, ਗੁਰਧਾਮਾਂ ਲਈ, ਪੰਥ ਲਈ ਕਰਦਾ ਕੁਝ, ਉਸ ਨੂੰ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੇਤੇ ਜ਼ਰੂਰ ਕਰਦੇ ਹਾਂ। ਇਹ ਸਾਡੀ ਸਿੱਖਾਂ ਦੀ ਖਾਸੀਅਤ ਹੈ। ਸੋ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੈਤੋ ਦੀ ਧਰਤੀ ਦੇ ਉੱਤੇ ਵੱਡੇ ਸਮਾਗਮ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਅਤੇ ਸਾਨੂੰ ਉਹਨਾਂ ਸੂਰਬੀਰ ਯੋਧਿਆਂ ਨੂੰ ਯਾਦ ਵੀ ਰੱਖਣਾ ਚਾਹੀਦਾ ਜਿਨ੍ਹਾਂ ਨੇ ਹਕੂਮਤ ਦੀ ਸਖ਼ਤੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣੀਆਂ ਜਾਨਾਂ ਜਿਹੜੀਆਂ ਹੈ ਉਹ ਵਾਰੀਆਂ, ਜਾਨਾਂ ਕੁਰਬਾਨ ਕੀਤੀਆਂ। ਔਰ ਇਸ ਇਤਿਹਾਸਕ ਮੌਕੇ ਦੇ ਉੱਤੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਮੁੱਖ ਵਾਕ ਸਾਡੀ ਝੋਲੀ ਪਿਆ ਉਹਦੇ ਵਿੱਚ ਪਾਤਸ਼ਾਹ ਸਾਨੂੰ ਕੀ ਸਮਝਾਉਂਦੇ ਹੈ, ਕੀ ਸਿੱਖਿਆ ਦਿੰਦੇ ਹੈ, ਉਹ ਅਸੀਂ ਪਿਆਰ ਅਤੇ ਸਤਿਕਾਰ ਦੇ ਨਾਲ ਸੁਣਨਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਦੇਵ ਗੰਧਾਰੀ ਰਾਗ ਦੇ ਵਿੱਚ, ਤੇ ਸ਼ਬਦ ਦਾ ਮੁੱਖ ਭਾਵ ਜਿਹੜਾ ਹੈ ਉਹ ਰਹਾਉ ਦੀ ਪੰਕਤੀ ਚ ਸਮੋਇਆ ਹੈ ਤੇ ਰਹਾਉ ਦੀ ਪੰਕਤੀ ਜਿਹੜੀ ਹੈ ਉਹ ਸ਼ਬਦ ਦੇ ਆਰੰਭ ਦੇ ਵਿੱਚ ਸਮਾਇਮਾ। ਕੀ ਕਹਿੰਦੇ ਨੇ ਪਾਤਸ਼ਾਹ ਰਹਾਉ ਦੀ ਪੰਕਤੀ ਚ? ਕਹਿੰਦੇ ਉਲਟੀ ਰੇ ਮਨ ਉਲਟੀ ਰੇ, ਇਹ ਰਹਾਉ ਦੀ ਪੰਕਤੀ ਹੈ। ਥੋੜਾ ਆਪਾਂ ਰਹਾਉ ਦੀ ਪੰਕਤੀ ਤੇ ਪਹਿਲੋਂ ਧਿਆਨ ਕੇਂਦਰਿਤ ਕਰਨਾ। ਉਲਟੀ, ਉਲਟੀ ਦਾ ਮਤਲਬ ਕੀ ਹੁੰਦਾ ਹੈ? ਉਲਟੀ ਦਾ ਮਤਲਬ ਹੁੰਦਾ ਪਲਟ ਜਾਣਾ, ਪਲਟਣਾ। ਕਹਿੰਦਾ ਬੱਸ ਉਲਟ ਗਈ ਜਾਂ ਬੱਸ ਪਲਟ ਗਈ, ਘੁੰਮ ਜਾਣਾ, ਦੂਜੀ ਦਿਸ਼ਾ 'ਚ ਹੋ ਜਾਣਾ। ਤੇ ਮਹਾਰਾਜ ਮਨ ਨੂੰ ਕਹਿੰਦੇ, ਕਹਿੰਦੇ ਮਨ ਤੂੰ ਪਲਟ ਜਾ, ਤੂੰ ਉਲਟਾ ਹੋ ਜਾ। ਮਨ ਉਲਟਾ ਹੋ ਜਾਏ, ਮਨ ਉਲਟਾ ਕਿਉਂ ਹੋ ਜੇ? ਮਨ ਕਿੱਧਰ ਹੈ? ਮਨ ਗੁਰੂ ਪਿਆਰੀ ਉਹ ਸਿੱਧੇ ਪਾਸੇ ਨਹੀਂ ਹੈ, ਮਨ ਪੁੱਠੇ ਪਾਸੇ ਹੈ। ਮਹਾਰਾਜ ਕਹਿੰਦੇ ਐ ਮਨ ਤੂੰ ਪਲਟ ਜਾ, ਤੂੰ ਉਲਟਾ ਹੋ ਜਾ, ਕਿਉਂਕਿ ਜਿਹੜੇ ਪਾਸੇ ਤੂੰ ਹੈ ਇਹ ਸਿੱਧਾ ਪਾਸਾ ਨਹੀਂ ਹੈ, ਇਹ ਪੁੱਠਾ ਪਾਸਾ ਹੈ। ਪੁੱਠਾ ਪਾਸਾ ਕਿਹੜਾ ਹੈ ਗੁਰੂ ਪਿਆਰਿਓ? ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਨੇ। ਇੱਕ ਉਹ ਮਨੁੱਖ ਨੇ ਗੁਰੂ ਪਿਆਰਿਓ ਜਿਹੜੇ ਧਰਮ ਦੇ ਮਾਰਗ 'ਤੇ ਚੱਲਦੇ ਆ, ਸੱਚਾ ਸੁੱਚਾ ਜੀਵਨ ਜਿਉਂਦੇ, ਬੰਦਗੀ ਕਰਦੇ ਹੈ, ਭਗਤੀ ਕਰਦੇ ਹੈ, ਰੱਬ ਨੂੰ ਯਾਦ ਰੱਖਦੇ ਹੈ, ਅਕਾਲ ਪੁਰਖ ਨੂੰ ਚੇਤੇ ਰੱਖਦੇ। ਔਰ ਐਸੇ ਪੁਰਖ ਕਿਤੇ ਵੀ ਹੋ ਸਕਦੇ ਹੈ ਗੁਰੂ ਪਿਆਰੇ, ਸਿੱਖਾਂ 'ਚ, ਹਿੰਦੂਆਂ 'ਚ, ਮੁਸਲਮਾਨਾਂ 'ਚ, ਬੋਧੀਆਂ 'ਚ, ਜੈਨੀਆਂ 'ਚ। ਜਿਹੜੇ ਸਹੀ ਜੀਵਨ ਜਿਉਂਦੇ ਹੈ, ਬੰਦਗੀ ਕਰਦੇ ਹੈ, ਉਸ ਅਕਾਲ ਪੁਰਖ ਨੂੰ ਚੇਤੇ ਕਰਦੇ ਹੈ, ਰੱਬ ਨੂੰ ਚੇਤੇ ਕਰਦੇ ਹੈ। ਕਦੇ ਕਿਸੇ ਦਾ ਮਾੜਾ ਨਹੀਂ ਕਰਦੇ, ਨਾ ਮਾੜਾ ਬੋਲਦੇ ਹੈ, ਨਾ ਮਾੜਾ ਸੋਚਦੇ ਹੈ, ਨਾ ਮਾੜਾ ਖਾਂਦੇ ਹੈ, ਨਾ ਮਾੜਾ ਗੁਰੂ ਪਿਆਰੀ ਜਿਹੜਾ ਕਰਦੇ ਹੈ, ਹਮੇਸ਼ਾ ਚੰਗਾ ਕਰਦੇ ਹੈ, ਚੰਗਾ ਸੋਚਦੇ ਹੈ, ਚੰਗਾ ਜੀਵਨ ਜਿਉਂਦੇ। ਗੁਰਬਾਣੀ ਦੇ ਵਿੱਚ ਇਹੋ ਜਿਹੇ ਮਨੁੱਖਾਂ ਦੀ ਵਡਿਆਈ ਕੀਤੀ ਹੈ, ਉਪਮਾ ਕੀਤੀ ਹੈ। ਪਤਾ ਕੀ ਕਿਹਾ ਹੈ ਇਹੋ ਜਿਹੇ ਮਨੁੱਖਾਂ ਨੂੰ ਗੁਰਬਾਣੀ ਦੇ ਵਿੱਚ? ਇਹੋ ਜਿਹੇ ਮਨੁੱਖਾਂ ਨੂੰ ਗੁਰਬਾਣੀ ਦੇ ਵਿੱਚ ਗੁਰਮੁਖ, ਭਗਤ, ਜਾਨ, ਸੇਵਕ, ਦਾਸ, ਗਿਆਨੀ, ਸੰਤ, ਸਾਧੂ ਇਹ ਸ਼ਬਦ ਵਰਤੇ। ਕਿੰਨੇ ਆਦਰਪੂਰਵਕ ਸ਼ਬਦ ਨੇ, ਰਿਸਪੈਕਟਡ ਸ਼ਬਦ ਨੇ, ਆਦਰਪੂਰਵਕ। ਗਿਆਨੀ, ਦਾਸ, ਭਗਤ, ਗੁਰਮੁਖ, ਸਿੱਖ, ਗੁਰਸਿੱਖ, ਸੰਤ, ਸਾਧੂ। ਇੱਕ ਮਨੁੱਖ ਹੋਰ ਹੁੰਦੇ ਨੇ, ਉਹ ਕਿਹੜੇ ਹੁੰਦੇ ਨੇ ਗੁਰ ਪਿਆਰਿਓ? ਉਹ ਹੁੰਦੇ ਨੇ ਜਿਹੜੇ ਅਕਾਲ ਪੁਰਖ ਨਾਲੋਂ ਟੁੱਟੇ ਤੇ ਵਿਕਾਰਾਂ ਦੇ ਵਿੱਚ ਗਲਤਾਨ ਹੁੰਦੇ ਆ, ਨਾ ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਆ, ਨਾ ਜਿਨ੍ਹਾਂ ਦੀ ਬੋਲ ਬਾਣੀ ਚੰਗੀ ਹੁੰਦੀ ਹੈ, ਨਾ ਜਿਨ੍ਹਾਂ ਦੀ ਸੋਚਣੀ ਚੰਗੀ ਹੁੰਦੀ ਹੈ, ਨਾ ਜਿਨ੍ਹਾਂ ਦੀ ਗੁਰਪਿਆਰੀ ਉਹ ਸੁਣਨੀ ਚੰਗੀ ਹੁੰਦੀ ਹੈ, ਸੁਣਨੀ ਵੀ ਚੰਗੀ ਨਹੀਂ ਹੁੰਦੀ। ਉਹ ਕਦੇ ਉਸ ਪਰਵਤਗਾਰ ਅਕਾਲ ਪੁਰਖ ਨੂੰ ਚੇਤਿਆਂ 'ਚ ਨਹੀਂ ਵਸਾਉਂਦੇ, ਬਲਕਿ ਉਹਦੀ ਹੋਂਦ ਤੋਂ ਹੀ ਮੁਨਕਰ ਹੁੰਦੇ ਆ। ਉਹਨਾਂ ਦੀ ਸੋਚ ਹੁੰਦੀ ਹੈ ਇਹ ਜੱਗ ਮਿੱਠਾ ਅਗਲਾ ਕਹਿੰਦੇ ਡਿੱਠਾ, ਵੀ ਆਹ ਜਗਤ ਮਿੱਠਾ ਹੈ, ਇਸ ਨੂੰ ਭੋਗੋ ਵੱਧ ਤੋਂ ਵੱਧ, ਚਾਹੇ ਗਲਤ ਤਰੀਕੇ ਨਾਲ ਭੋਗੋ, ਨਜਾਇਜ਼ ਢੰਗ ਦੇ ਨਾਲ ਭੋਗੋ, ਪਰ ਭੋਗੋ, ਜਗਤ ਨੂੰ ਭੋਗੋ, ਸੰਸਾਰ ਨੂੰ ਭੋਗੋ, ਸਿੱਧੇ ਹੋ ਕੇ ਭੋਗੋ, ਪੁੱਠੇ ਹੋ ਕੇ ਭੋਗੋ, ਮਾੜਾ ਕਰਕੇ, ਚੋਰੀ ਕਰਕੇ, ਡਾਕਾ ਮਾਰ ਕੇ ਭੋਗੋ, ਪਰ ਭੋਗੋ। ਇਹੋ ਜਿਹੇ ਮਨੁੱਖਾਂ ਨੂੰ ਬਾਣੀ ਦੇ ਵਿੱਚ ਤਰਸਕਾਰਿਆ, ਜਿਹੜੇ ਬੰਦਗੀ ਕਰਦੇ ਨੇ, ਜਿਹੜੇ ਚੰਗਾ ਜੀਵਨ ਜਿਉਂਦੇ ਨੇ, ਉਹਨਾਂ ਨੂੰ ਸਤਿਕਾਰਿਆ ਅਤੇ ਇਹੋ ਜਿਹੇ ਲੋਕਾਂ ਨੂੰ ਫਿਟਕਾਰਿਆ ਹੈ, ਤਿਰਸਕਾਰਿਆ ਹੈ। ਪਤਾ ਕੀ ਕਿਹਾ ਹੈ ਉਹੋ ਜਿਹੇ ਲੋਕਾਂ ਨੂੰ? ਇਹੋ ਜਿਹੇ ਲੋਕਾਂ ਨੂੰ ਕਿਹਾ ਸਾਕਤ, ਮਨਮੁੱਖ, ਬੇਮੁੱਖ, ਬਿਸਟਾ ਕਾ ਕੀੜਾ ਤੱਕ ਕਿਹਾ ਮਹਾਰਾਜ ਨੇ ਗੁਰੂ ਪਿਆਰਿਓ, ਬਿਸਟਾ ਕਾ ਕੀੜਾ, ਗੰਦਗੀ ਦਾ ਕੀੜਾ। ਗੰਦਗੀ ਦੇ ਕੀੜੇ ਦਾ ਸੁਭਾਅ ਹੁੰਦਾ ਹੈ ਉਹਨੂੰ ਜਿੰਨਾ ਗੁਰੂ ਪਿਆਰਿਓ ਧੋ ਕੇ ਸਵਾਰ ਕੇ ਸਾਫ ਸੁਥਰੀ ਜਗ੍ਹਾ ਰੱਖ ਦਿਓ, ਉਹਨੇ ਰੇਂਗ ਰੇਂਗ ਕੇ ਰੇਂਗ ਰੇਂਗ ਕੇ ਗੰਦਗੀ 'ਚ ਹੀ ਜਾਣਾ ਹੁੰਦਾ, ਉਹ ਗੰਦਗੀ 'ਚ ਹੀ ਖੁਸ਼ੀ ਪਾਲਦਾ। ਐਸੀ ਦਸ਼ਾ ਹੁੰਦੀ ਹੈ, ਐਸੀ ਅਵਸਥਾ। ਹੁਣ ਮਹਾਰਾਜ ਆਪਣੇ ਸਿੱਖਾਂ ਨੂੰ ਕੀ ਕਹਿੰਦੇ ਨੇ? ਮਹਾਰਾਜ ਆਪਣੇ ਸਿੱਖਾਂ ਨੂੰ ਕਹਿੰਦੇ ਆ ਭਾਈ ਸਿੱਖੋ, ਜਿਹੜੇ ਸੁਣਦੇ ਆ ਉਹਨਾਂ ਨੂੰ ਕੀ ਕਹਿੰਦੇ ਨੇ ਮਹਾਰਾਜ? ਉਹਨਾਂ ਨੂੰ ਕਹਿੰਦੇ ਆ, ਕਹਿੰਦੇ ਭਾਈ ਸਿੱਖੋ, ਆਪਣੇ ਮਨ ਨੂੰ ਕਹੋ, ਆਪਣੇ ਮਨ ਨੂੰ ਕਿਹਾ ਕਰੋ ਕਿ ਮਨ ਤੂੰ ਉਲਟ ਜਾ, ਤੂੰ ਜਿੱਧਰ ਜੁੜਿਆ ਠੀਕ ਨਹੀਂ ਹੈ ਪਾਸਾ, ਤੂੰ ਉਲਟ ਜਾ। ਉਲਟ ਕੇ ਕਿਹੜੀ ਦਿਸ਼ਾ 'ਚ ਆ ਜਾ? ਉਲਟ ਕੇ ਸਤਸੰਗੀਆਂ ਦੀ, ਗੁਰਮੁਖਾਂ ਦੀ, ਭਗਤਾਂ ਦੀ ਦਿਸ਼ਾ ਵੱਲ ਆ ਜਾ, ਧਰਮੀਆਂ ਵੱਲ ਆ ਜਾ, ਧਰਮੀਆਂ ਵੱਲ ਆ ਜਾ, ਗੁਰਮੁਖਾਂ ਵੱਲ ਆ ਜਾ, ਭਗਤਾਂ ਵੱਲ ਆ ਜਾ, ਸਾਧੂਆਂ ਵੱਲ ਆ ਜਾ, ਪਲਟ ਜਾ ਮਨ। ਉਲਟੀ ਰੇ ਮਨ ਉਲਟੀ ਰੇ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਸਾਕਤ, ਇੱਥੇ ਮਹਾਰਾਜ ਨੇ ਸਾਕਤ ਸ਼ਬਦ ਵਰਤਿਆ। ਸਾਕਤ, ਸਾਕਤ ਦਾ ਮਤਲਬ ਹੁੰਦਾ ਗੁਰ ਪਿਆਰੇ ਜਿਹੜਾ ਜੜ ਦਾ ਪੁਜਾਰੀ ਹੈ, ਚੇਤਨਤਾ ਦਾ ਨਹੀਂ, ਜਿਹੜਾ ਜੜ ਨੂੰ ਪੂਜਦਾ। ਜੜ ਕੀ ਹੈ? ਜੜ ਕੀ ਹੈ ਗੁਰ ਪਿਆਰਿਓ? ਇਹ ਸਰੀਰ ਜੜ ਹੈ, ਆਤਮਾ ਚੇਤਨ ਹੈ। ਇਹ ਸਰੀਰ ਜੜ ਹੈ, ਆਤਮਾ ਚੇਤਨ ਹੈ, ਪਦਾਰਥ ਜੜ ਹੈ, ਪ੍ਰਕਿਰਤੀ ਜੜ ਹੈ, ਪੁਰਸ਼ ਚੇਤਨ ਹੈ। ਜਿਹੜਾ ਪ੍ਰਕਿਰਤੀ ਨੂੰ ਪੂਜਦਾ, ਜੜ ਨੂੰ ਪੂਜਦਾ, ਅਕਾਲ ਪੁਰਖ ਨੂੰ ਨਹੀਂ ਚਿਤਵਦਾ ਤੇ ਬੇਕਾਰੀ ਜ਼ਿੰਦਗੀ ਜਿਉਂਦਾ, ਉਹ ਸਾਕਤ ਹੈ। ਭਗਤ ਕਬੀਰ ਜੀ ਤਾਂ ਐਸੇ ਮਨੁੱਖ ਬਾਰੇ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਇਹਨਾਂ ਨਾਲੋਂ ਤਾਂ ਸੂਰ ਚੰਗੇ ਹੁੰਦੇ ਆ। ਕਬੀਰ, ਸਾਕਤ ਤੇ ਸੂਕਰ ਭਲਾ ਰੱਖੇ ਅੱਛਾ ਗਾਉਂ। ਸੂਰ ਗੰਦਗੀ ਖਲਾਰਦੇ ਨਹੀਂ, ਗੰਦਗੀ ਖਾ ਕੇ ਸਾਫ਼ ਕਰਦੇ ਆ ਨਾਲੀਆਂ ਨੂੰ। ਗੰਦਗੀ ਖਾਂਦੇ ਆ ਉਹ, ਅਤੇ ਜਿਹੜੀ ਨਾਲੀਆਂ ਦੇ ਵਿੱਚ ਗੰਦਗੀ ਬਿਖਰੀ ਹੁੰਦੀ ਹੈ ਨਾ, ਉਹਨੂੰ ਖਾ ਕੇ ਨਾਲੀਆਂ ਨੂੰ ਸਾਫ਼ ਕਰਦੇ ਆ, ਗਲੀਆਂ ਨੂੰ ਸਾਫ਼ ਕਰਦੇ ਆ। ਕਹਿੰਦੇ ਸਾਕਤ ਮਨੁੱਖ ਦੀ ਹਾਲਤ ਜਿਹੜੀ ਹੈ ਉਹ ਤਾਂ ਸੂਰ ਨਾਲੋਂ ਵੀ ਭੈੜੀ ਹੈ ਭਾਈ। ਘੱਟੋ ਘੱਟ ਸੂਰ ਗਲੀਆਂ ਦੇ ਵਿੱਚ ਬਿਖਰੀ ਗੰਦਗੀ ਖਾ ਕੇ ਗਲੀਆਂ ਨੂੰ ਸਾਫ਼ ਤਾਂ ਰੱਖਦਾ, ਜਿਹੜਾ ਸਾਕਤ ਹੁੰਦਾ ਇਹ ਗੰਦਗੀ ਖਲਾਰਦਾ, ਇਹ ਗੰਦਗੀ ਖਲਾਰਦਾ। ਕਿਵੇਂ ਖਲਾਰਦਾ? ਆਪਣੇ ਕਰਮਾਂ ਦੇ ਰਾਹੀਂ, ਆਪਣੇ ਬੋਲਾਂ ਦੇ ਰਾਹੀਂ, ਆਪਣੀ ਸੋਚ ਦੇ ਰਾਹੀਂ ਇਹ ਵਿਚਲਿਤ ਕਰਦਾ। ਸਾਕਤ ਜਿਹੜਾ ਹੈ ਉਹ ਵਿਚਲਿਤ ਕਰਦਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆਪਣੇ ਮਨਾਂ ਨੂੰ ਕਹੋ, ਮਨ ਇਹਨਾਂ ਸਾਖਤਾਂ ਦੇ ਨਾਲੋਂ ਤੁਸੀਂ ਆਪਣਾ ਮਨ ਜਿਹੜਾ ਹੈ ਉਹ ਤੋੜ ਲਓ, ਆਪਣੇ ਆਪ ਨੂੰ ਭਾਈ ਇਹਨਾਂ ਸਾਖਤਾਂ ਨਾਲੋਂ ਵੱਖਰੇ ਕਰ ਲਓ। ਕਿਉਂ? ਜੇ ਸਾਖਤਾਂ ਨਾਲ ਜੁੜੇ ਰਹਾਂਗੇ ਤੇ ਕੀ ਨੁਕਸਾਨ ਹੈ? ਨੁਕਸਾਨ ਹੀ ਨੁਕਸਾਨ ਹੈ ਗੁਰੂ ਪਿਆਰੇ। ਕਹਾਵਤ ਹੈ ਨਾ, ਕਹਿੰਦੇ ਜੈਸੀ ਸੰਗਤ ਤੈਸੀ ਰੰਗਤ। ਜਿਹੋ ਜਿਹੀ ਸੰਗਤ ਹੁੰਦੀ ਹੈ ਨਾ ਗੁਰੂ ਪਿਆਰਿਓ, ਉਹੋ ਜਿਹੀ ਰੰਗਤ ਹੁੰਦੀ ਹੈ। ਅਸੀਂ ਜੇ ਗੁਰੂ ਪਿਆਰਿਓ ਮਾੜਿਆਂ ਦੀ ਸੰਗਤ ਕਰਾਂਗੇ ਤੇ ਇਹ ਹੋ ਨਹੀਂ ਸਕਦਾ ਕਿ ਅਸੀਂ ਚੰਗੇ ਬਣੇ ਰਹੀਏ, ਅਸੀਂ ਮਾੜੇ ਹੀ ਹੋਵਾਂਗੇ, ਮਾੜੇ ਹੀ ਹੋਵਾਂਗੇ। ਤੇ ਜੇ ਅਸੀਂ ਚੰਗਿਆਂ ਦੀ ਸੰਗਤ ਚ ਰਹਾਂਗੇ ਤੇ ਚੰਗੇ ਬੋਲ ਸੁਣਾਂਗੇ, ਚੰਗੀ ਵਿਚਾਰ ਸੁਣਾਂਗੇ, ਚੰਗੀਆਂ ਗੱਲਾਂ ਸੁਣਾਂਗੇ, ਸਾਡਾ ਮਨ ਵੀ ਚੰਗਾ ਹੋਏਗਾ। ਹੁਣ ਮਾੜਿਆਂ ਦੀ ਸੰਗਤ ਚ ਬਹਿ ਕੇ ਮਾੜਿਆਂ ਤੋਂ ਚੰਗੇ ਬੋਲ ਕਿਵੇਂ ਸੁਣ ਸਕਦੇ ਹਾਂ? ਮਾੜਿਆਂ ਦੇ ਮੂੰਹ ਚ ਤਾਂ ਮਾੜੇ ਬੋਲ ਹੀ ਨਿਕਲਣੇ, ਜਾਂ ਮਾੜਿਆਂ ਦੇ ਕਰਮ ਜਿਹੜੇ ਆ ਮਾੜੇ ਆ, ਅਸੀਂ ਉਹੀ ਦੇਖਣੇ, ਉਹੀ ਦੇਖਣੇ ਆ ਗੁਰੂ ਪਿਆਰਿਓ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਾਕਤ ਸਿਉਂ ਕਰ ਉਲਟੀ ਰੇ, ਸਾਕਤ ਦੇ ਨਾਲੋਂ ਆਪਣਾ ਰਿਸ਼ਤਾ ਤੂੰ ਉਲਟਾ ਲਾ ਮਨ, ਆਪਣਾ ਨਾਤਾ ਤੋੜ ਲੈ ਤੂੰ ਮਨ, ਸਾਖਤਾਂ ਦੇ ਨਾਲ, ਸਾਖਤਾਂ ਦੇ ਨਾਲ। ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਜੇ ਥੋੜੇ ਤੋਂ ਥੋੜਾ ਸਮਾਂ ਵੀ ਕਿਤੇ ਮਾੜਿਆਂ ਦੀ ਸੰਗਤ ਕੀਤੀ ਜਾਵੇ ਨਾ ਤੇ ਉਹਦੇ ਨਾਲ ਮਾੜਾ ਪ੍ਰਭਾਵ ਪੈਂਦਾ ਜੀ, ਮਾੜਾ ਪ੍ਰਭਾਵ। ਤੇ ਜੇ ਥੋੜੇ ਤੋਂ ਥੋੜਾ ਸਮਾਂ ਵੀ ਚੰਗਿਆਂ ਦੀ ਸੰਗਤ ਕੀਤੀ ਜਾਵੇ ਤੇ ਉਹਦੇ ਨਾਲ ਚੰਗਾ ਪ੍ਰਭਾਵ ਪੈਂਦਾ, ਚੰਗਾ ਪ੍ਰਭਾਵ ਪੈਂਦਾ। ਤਨ ਕਿਹੀ ਜਾਮਨ ਕੈ ਦੂਧ ਦੱਧ ਹੋਤ ਜੈਸੇ, ਤਨ ਕਿਹੀ ਕਾਂਜੀ ਪਰੈ ਦੂਧ ਫਟ ਜਾਤ ਹੈ। ਉਦਾਹਰਣਾਂ ਦੇ ਕੇ ਸਮਝਾਇਆ ਭਾਈ ਗੁਰਦਾਸ ਜੀ ਨੇ, ਕਹਿੰਦੇ ਦੁੱਧ ਜਮਾਉਣ ਵੇਲੇ ਦੁੱਧ ਦੇ ਵਿੱਚ ਬਹੁਤਾ ਖੱਟਾ ਦਹੀਂ ਲਾਉਣ ਪਾਉਣ ਦੀ ਲੋੜ ਨਹੀਂ ਪੈਂਦੀ, ਬਹੁਤਾ ਦਹੀਂ ਪਾਉਣ ਦੀ ਲੋੜ ਨਹੀਂ ਪੈਂਦੀ, ਥੋੜ੍ਹਾ ਜਿਹਾ ਦਹੀਂ ਪਾਉਣ ਦੀ ਲੋੜ ਪੈਂਦੀ ਹੈ। ਤੜਕੇ ਨੂੰ ਸਾਰਾ ਦੁੱਧ ਜਿਹੜਾ ਹੈ ਉਹ ਜੰਮ ਕੇ ਦਹੀਂ ਬਣ ਜਾਂਦਾ, ਜੰਮ ਕੇ ਦਹੀਂ ਬਣ ਜਾਂਦਾ। ਅਤੇ ਜੇ ਦੁੱਧ ਨੂੰ ਪਾੜਨਾ ਹੋਵੇ ਤਾਂ ਬਹੁਤੀ ਕਹਿੰਦੇ ਕਾਂਜੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ, ਬਹੁਤਾ ਨਿੰਬੂ ਦਾ ਸੱਤ ਪਾਉਣ ਦੀ ਜਾਂ ਨਿੰਬੂ ਦਾ ਰਸ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ, 5-7 ਬੂੰਦਾਂ ਹੀ ਕਾਫੀ ਹੁੰਦੀਆਂ ਨੇ, ਦੁੱਧ ਪਾੜ ਦਿੰਦੀਆਂ ਨੇ। ਕੁਆਂਟਲ ਦੁੱਧ ਹੋਵੇ ਨਾ ਜਮਾਉਣਾ ਹੋਵੇ ਅਤੇ ਉਹਦੇ 'ਚ ਕੌਲੀ ਕੁ ਦਹੀਂ ਪਾ ਦਈਏ ਤਾਂ ਜੰਮ ਜਾਂਦਾ, ਅਤੇ ਜੇ ਉਸ ਦੁੱਧ ਨੂੰ ਪਾੜਨਾ ਹੋਵੇ ਤਾਂ 5-7 ਬੂੰਦਾਂ ਹੀ ਗੁਰੂ ਪਿਆਰੇ ਉਹ ਨਿੰਬੂ ਦੇ ਸੱਤ ਦੀਆਂ ਸਿਰਕੇ ਦੀਆਂ ਕਾਫੀ ਹੈ ਦੁੱਧ ਨੂੰ ਪਾੜਨ ਵਾਸਤੇ, ਕੁਆਂਟਲ ਦੁੱਧ ਪਾੜ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਥੋੜ੍ਹਾ ਜਿਹਾ ਦੁੱਧ, ਥੋੜ੍ਹੇ ਜਿਹਾ ਜਾਗ ਜਿਹੜਾ ਬਹੁਤੇ ਦੁੱਧ ਨੂੰ ਜਮਾ ਦਿੰਦਾ, ਇਵੇਂ ਥੋੜ੍ਹੀ ਜਿਹੀ ਚੰਗਿਆਂ ਦੀ ਸੰਗਤ ਵੱਡਾ ਲਾਭ ਦਿੰਦੀ ਹੈ। ਅਤੇ ਜਿਵੇਂ ਬਹੁਤੇ ਦੁੱਧ ਨੂੰ ਥੋੜ੍ਹੇ ਜਿਹੇ ਸਿਰਕੇ ਦੇ ਛੱਟੇ ਜਿਹੜੇ ਆ ਉਹ ਪਾੜ ਦਿੰਦੇ ਆ, ਇਵੇਂ ਮਾੜਿਆਂ ਦੀ ਸੰਗਤ ਜੀਵਨ ਪਾੜ ਕੇ ਰੱਖ ਦਿੰਦੀ ਹੈ, ਜੀਵਨ ਪਾੜ ਕੇ ਰੱਖ ਦਿੰਦੀ। ਤਨਕ ਹੀ ਬੀਜ ਬੋਏ ਬਿਰਖ ਬਿਥਾਰ ਜੈਸੇ, ਕਹਿੰਦੇ ਇੱਕ ਛੋਟਾ ਜਿਹਾ ਬੀਜ ਬੀਜ ਦਈਏ ਨਾ ਉਹਦੇ ਤੋਂ ਦਰਖਤ ਬਣ ਜਾਂਦਾ, ਉਸ ਦਰਖਤ ਤੋਂ ਫਿਰ ਸੈਂਕੜੇ ਬੀਜ, ਫਿਰ ਸੈਂਕੜੇ ਬੀਜਾਂ ਤੋਂ ਸੈਂਕੜੇ ਦਰਖਤ, ਇੱਕ ਛੋਟੇ ਜਿਹੇ ਬੀਜ ਤੋਂ ਜੰਗਲ ਬਣ ਜਾਂਦਾ। ਤੇ ਇੱਕ ਛੋਟਾ ਜਿਹਾ ਚੰਗਿਆੜਾ ਕਿਤੇ ਜੰਗਲ ਚ ਪੈ ਜੇ ਨਾ ਤੇ ਪੂਰੇ ਜੰਗਲ ਨੂੰ ਸਵਾਹ ਕਰ ਦਿੰਦਾ, ਪੂਰੇ ਜੰਗਲ ਨੂੰ ਰਾਖ ਕਰ ਦਿੰਦਾ ਗੁਰੂ ਪਿਆਰੇ। ਇਵੇਂ ਥੋੜ੍ਹਾ ਜਿਹਾ ਚੰਗਿਆਂ ਦੀ ਕੀਤੀ ਸੰਗਤ ਲਾਭ ਦਿੰਦੀ ਹੈ ਤੇ ਥੋੜ੍ਹਾ ਜਿਹਾ ਮਾੜਿਆਂ ਦੀ ਕੀਤੀ ਸੰਗਤ ਜਿਹੜੀ ਹੈ ਉਹ ਭਾਈ ਨੁਕਸਾਨ ਵੀ ਕਰਦੀ ਹੈ, ਨੁਕਸਾਨ ਵੀ ਕਰਦੀ ਹੈ। ਇਸ ਕਰਕੇ ਇੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਨ ਤੂੰ ਉਲਟ ਜਾ, ਉਲਟ ਜਾ, ਸਾਕਤ ਨਾਲੋਂ ਉਲਟ ਜਾ, ਸਾਕਤ ਨਾਲੋਂ ਆਪਣਾ ਨਾਤਾ ਤੋੜ ਲੈ, ਨਾ ਸਾਕਤ ਦੇ ਸੰਗ ਬੈਠ, ਨਾ ਸਾਕਤ ਦੇ ਸੰਗ ਵਿਚਰ। ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਹੀ ਨਹੀਂ ਹੈ, ਜਿਹਨੇ ਕਦੇ ਗੁਰੂ ਪਿਆਰਿਓ ਬਾਣੀ ਦਾ ਸ਼ਬਦ ਨਹੀਂ ਪੜਿਆ, ਨਿਤਨੇਮ ਨਹੀਂ ਹੈ, ਬੰਦਗੀ ਨਹੀਂ ਹੈ, ਭਜਨ ਨਹੀਂ ਹੈ, ਸਿਮਰਨ ਨਹੀਂ ਹੈ, ਬੇਕਾਰ ਹੀ ਬੇਕਾਰ ਹੈ, ਬੇਕਾਰ ਹੀ ਬੇਕਾਰ ਹੈ, ਮਾੜਾ ਹੀ ਮਾੜਾ ਹੈ, ਖਾਣਾ ਵੀ ਮਾੜਾ, ਪੀਣਾ ਵੀ ਮਾੜਾ, ਬੋਲਣਾ ਵੀ ਮਾੜਾ, ਸੁਣਨਾ ਵੀ ਮਾੜਾ, ਕਰਨਾ ਵੀ ਮਾੜਾ, ਕਹਿੰਦੇ ਭਾਈ ਉਹਦੇ ਨਾਲੋਂ ਆਪਣਾ ਨਾਤਾ ਤੋੜ ਲਓ, ਨਾਤਾ ਤੋੜ ਲਓ। ਇਹੋ ਜਿਹੇ ਮਨੁੱਖ ਔਗਣੀ ਹੁੰਦੇ ਨੇ, ਔਗਣੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਿੰਦਿਆ, ਚੁਗਲੀ, ਸਾੜਾ, ਦਵੈਸ਼ ਤੇ ਭਰੇ ਹੋਏ, ਇਹ ਡੋਬ ਦਿੰਦੇ ਨੇ ਬੰਦੇ ਨੂੰ ਜੇ ਇਹਨਾਂ ਦੀ ਸੰਗਤ ਕਰਦਾ ਬੰਦਾ। ਮਹਾਰਾਜ ਨੇ ਜਿਵੇਂ ਕਿਹਾ ਨਾ, ਲੋਭੀ ਕਾ ਵੈ ਸਾਹ ਨਾ ਕੀਚੈ, ਜਾ ਕਾ ਪਾਰ ਵਸਾਏ, ਅੰਤ ਕਾਲ ਤਿੱਥੈ ਧੂਹਾ ਜਿੱਥੇ ਹੱਥ ਨਾ ਪਾਏ। ਕਦੇ ਵਸਾਹ ਨਹੀਂ ਕਰਨਾ ਚਾਹੀਦਾ ਲੋਭੀ ਦਾ, ਜਿੱਥੋਂ ਤੱਕ ਵਾਹ ਲੱਗਦੀ ਹੈ। ਕਹਿੰਦੇ ਅਖੀਰਲੇ ਸਮੇਂ ਇਹੋ ਜਿਹੀ ਜਗ੍ਹਾ ਜਾ ਕੇ ਡੋਬਾ ਦਿੰਦਾ, ਤੁਹਾਡੇ ਬਚਣ ਵਾਸਤੇ ਹੱਥ ਪਾਉਣ ਨੂੰ ਕੋਈ ਜਗ੍ਹਾ ਨਹੀਂ ਹੁੰਦੀ। ਕਹਿੰਦੇ ਕਿਤੇ ਹੱਥ ਪਾਉਣ ਨੂੰ ਜਗ੍ਹਾ ਨਹੀਂ ਹੋਏਗੀ ਬਚਣ ਵਾਸਤੇ, ਇਹੋ ਜਿਹੀ ਜਗ੍ਹਾ ਜਾ ਕੇ ਤੁਹਾਨੂੰ ਡੋਬਾ ਦਏਗਾ। ਇਸ ਕਰਕੇ ਬਚੋ ਬੇਕਾਰੀ ਪੁਰਖਾਂ ਤੋਂ, ਔਗਣੀਆਂ ਤੋਂ ਬਚੋ, ਗੁਣਹਾਰਿਆਂ ਨਾਲ ਆਪਣਾ ਰਿਸ਼ਤਾ ਰੱਖੋ, ਗੁਣਹਾਰਿਆਂ ਨਾਲ, ਚਾਹੇ ਕੋਈ ਵੀ ਹੈ, ਕੋਈ ਵੀ ਹੈ, ਚਾਹੇ ਕਿਸੇ ਜਾਤ ਨਸਲ ਧਰਮ ਗੋਤ ਦਾ ਕੋਈ ਵੀ ਹੈ, ਰਿਸ਼ਤਾ ਉਹਦੇ ਨਾਲ ਰੱਖੋ, ਮਾੜਿਆਂ ਨਾਲ ਨਾ ਰਿਸ਼ਤਾ ਰੱਖੋ। ਝੂਠੇ ਕੀਰੇ ਝੂਠੀ ਪ੍ਰੀਤ, ਮਹਾਰਾਜ ਕਹਿੰਦੇ ਝੂਠੇ ਦੀ ਜਿਹੜੀ ਪ੍ਰੀਤ ਹੁੰਦੀ ਹੈ ਨਾ, ਇਹ ਝੂਠੀ ਹੁੰਦੀ ਹੈ। ਝੂਠੇ ਨਾਲ ਪਿਆਰ ਕਰੋਗੇ ਤੇ ਉਹ ਝੂਠਾ ਹੀ ਹੁੰਦਾ, ਕੱਚਾ ਹੁੰਦਾ। ਬਾਣੀ ਚ ਪਾਤਸ਼ਾਹ ਨੇ ਕਿਹਾ, ਨਾਨਕ ਕੱਚੜਿਆ ਸਿਉ ਤੋੜ, ਢੂੰਡ ਸੱਜਣ ਸੰਤ ਪੱਕੇ। ਕੱਚਿਆਂ ਨਾਲੋਂ ਆਪਣਾ ਨਾਤਾ ਤੋੜ ਲਓ ਭਾਈ, ਜਿਹੜੇ ਕੱਚੇ ਹੁੰਦੇ ਆ, ਜਿਹਨਾਂ ਨੂੰ ਸਮਝ ਨਹੀਂ ਆ, ਜਿਹੜੇ ਕੱਚੇ ਨੇ, ਵਿਕਾਰਾਂ ਦੇ ਵਿੱਚ ਪਏ ਹੋਏ, ਡੁੱਬੇ ਹੋਏ ਲੋਕ ਨੇ, ਇਹਨਾਂ ਨਾਲੋਂ ਆਪਣਾ ਰਿਸ਼ਤਾ ਤੋੜ ਲਓ। ਕੋਈ ਪੱਕਾ ਸੰਤ ਸਾਧੂ, ਕੋਈ ਮਜ਼ਬੂਤ ਗੁਣਹਾਰ ਪੁਰਖ ਲੱਭੋ ਜਿਹਦੇ ਨਾਲ ਤੁਸੀਂ ਰਿਸ਼ਤਾ ਜੋੜਨਾ, ਜਿਹਦੇ ਨਾਲ ਰਿਸ਼ਤਾ ਜੋੜਨਾ। ਕਿਉਂਕਿ ਝੂਠੇ ਦੀ ਪ੍ਰੀਤ ਜਿਹੜੀ ਹੈ ਉਹ ਝੂਠੀ ਹੁੰਦੀ ਹੈ। ਹੇ ਮਾਨੋ, ਝੂਠੇ ਨਾਲੋਂ ਆਪਣਾ ਨਾਤਾ ਤੋੜ ਲੈ। ਪਰ ਕਹਿੰਦੇ ਸਾਕਤ ਸੰਗ ਨਾ ਛੁੱਟ ਸੀ ਰੇ, ਇਹ ਮਨ ਐਸਾ ਹੈ ਸਾਕਤਾਂ ਦੇ ਨਾਲੋਂ ਟੁੱਟਦਾ ਨਹੀਂ ਹੈ, ਟੁੱਟਦਾ ਨਹੀਂ ਹੈ, ਫਿਰ ਕੀ ਕਰਨਾ ਚਾਹੀਦਾ? ਮਹਾਰਾਜ ਨੇ ਸ਼ਬਦ ਦੇ ਵਿੱਚ ਗੁਰੂ ਪਿਆਰਿਓ ਦੱਸਿਆ, ਆਓ ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨਵਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ, ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾ, ਉਲਟੀ ਰੇ ਮਾਨਾ ਉਲਟੀ ਰੇ,
ਉਲਟੀ ਰੇ ਮਨ ਉਲਟੀ ਰੇ, ਦੇਵ ਗੰਧਾਰੀ ਰਾਗ ਦਾ ਨਾਂ ਹੈ। ਮਹੱਲਾ ਪੰਜਵਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ। ਕਹਿੰਦੇ ਉਲਟੀ ਰੇ ਮਨ ਉਲਟੀ ਰੇ, ਮਨ ਉਲਟੀ ਕਰ ਜਾ, ਪਲਟੀ ਮਾਰ ਜਾ, ਪਲਟੀ ਆ ਜਿਹੜੇ ਪਾਸੇ ਤੂੰ ਜੁੜਿਆ ਹੋਇਆ ਨਾ, ਇਹ ਪਾਸਾ ਠੀਕ ਨਹੀਂ ਹੈ, ਇਸ ਪਾਸਿਓਂ ਤੂੰ ਪਲਟੀ ਮਾਰ ਲੈ, ਜਿੰਨੀ ਜਲਦੀ ਮਾਰ ਸਕਦਾ ਮਾਰ ਲੈ। ਦੇਖੋ ਗੁਰੂ ਪਿਆਰਿਓ, ਛੋਟੇ ਬੱਚੇ ਹੁੰਦੇ ਆ ਨਾ, ਛੋਟੇ ਬੱਚੇ, ਉਹਨਾਂ ਨੂੰ ਆਪਣੇ ਮਾਂ ਪਿਓ ਜਿਹੜੇ ਹੁੰਦੇ ਨੇ ਬੱਚੇ ਦੇ, ਉਹ ਸਮਝਾਉਂਦੇ ਆ। ਪਤਾ ਲੱਗਦਾ ਨਾ ਵੀ ਸਾਡਾ ਬੱਚਾ ਕਿਸੇ ਨਸ਼ੇੜੀ ਬੱਚੇ ਨਾਲ ਜਾ ਰਿਹਾ ਹੈ, ਨਸ਼ੇੜੀ ਬੱਚੇ ਕੋਲ ਬੈਠ ਰਿਹਾ, ਅਤੇ ਉਸੇ ਵੇਲੇ ਤਾੜਨਾ ਕਰਦੇ ਆ, ਕਹਿੰਦੇ ਕਾਕਾ ਰੁਕ ਜਾ, ਉਹਦੇ ਨਾਲੋਂ ਬੈਠ ਲਓ, ਉਹਦੇ ਨਾਲ ਜਾਣਾ ਨਹੀਂ ਹੈ। ਤਾੜਨਾ ਕਰਦੇ ਆ ਨਾ ਗੁਰੂ ਪਿਆਰਿਓ, ਬੱਚੇ ਉਹ ਨਸ਼ਾ ਕਰਦਾ, ਉਹਦੇ ਨਾਲ ਨਹੀਂ ਜਾਣਾ, ਉਹਦੇ ਨਾਲ ਬੈਠਣਾ ਨਹੀਂ ਹੈ। ਅਤੇ ਜੇ ਕਿਤੇ ਪਤਾ ਲੱਗ ਜੇ ਤਾਂ ਬੱਚੇ ਨੂੰ ਡਾਂਟਿਆ ਵੀ ਜਾਂਦਾ, ਤੂੰ ਉਹਦੇ ਨਾਲ ਕਿਉਂ ਕਿਹਾ ਸੀ, ਤੈਨੂੰ ਪਤਾ ਨਹੀਂ ਉਹ ਨਸ਼ੇੜੀ ਹੈ, ਤੈਨੂੰ ਪਤਾ ਨਹੀਂ ਉਹ ਝੂਠਾ ਹੈ, ਤੈਨੂੰ ਪਤਾ ਨਹੀਂ ਉਹ ਬੇਕਾਰੀ ਹੈ। ਇਵੇਂ ਗੁਰੂ ਪਿਆਰਿਓ, ਗੁਰੂ ਸਾਹਿਬ ਸਾਨੂੰ ਆਪਣੇ ਬੱਚੇ ਸਮਝ ਕੇ ਸਮਝਾਉਂਦੇ। ਦੇਖੋ ਗੁਰੂ ਪਿਆਰਿਓ, ਜਿਵੇਂ ਮਾਂ ਬਾਪ ਆਪਣੇ ਬੱਚਿਆਂ ਨੂੰ ਸਮਝਾਉਂਦਾ ਨਾ ਕਿ ਮਾੜੇ ਦੇ ਨਾਲ ਨਹੀਂ ਬੈਠਣਾ, ਉਵੇਂ ਗੁਰੂ ਸਾਹਿਬ ਸਾਨੂੰ ਕੋਲ ਬਿਠਾ ਕੇ ਸਮਝਾਉਂਦੇ ਹੈ, ਕਹਿੰਦੇ ਮਾੜਿਆਂ ਦੇ ਨਾਲ ਨਹੀਂ ਬੈਠਣਾ, ਅਸੀਂ ਬੱਚੇ ਹਾਂ। ਗੁਰੂ ਪਿਆਰੇ ਗੁਰੂ ਸਾਹਿਬ ਦੇ ਸਾਰੇ ਗੁਰੂ ਸਾਹਿਬ ਦੇ ਬੱਚੇ ਹਾਂ, ਅਤੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹੈ ਵੀ ਮਾੜਿਆਂ ਨਾਲ ਨਹੀਂ ਬੈਠਣਾ ਭਾਈ। ਪਲਟ ਜੋ ਕਹਿੰਦੇ, ਜੇ ਬੈਠੇ ਹੋ ਨਾ ਤੇ ਕਹਿੰਦੇ ਆ ਜਾਓ ਘਰੇ, ਪਲਟ ਆਓ। ਕਹਿੰਦੇ ਕਿਹਦੇ ਨਾਲੋਂ ਪਲਟ ਆਓ, ਤੇ ਅਗਲੀ ਪੰਕਤੀ ਚ ਖੁਲਾਸਾ ਕਰਦੇ ਨੇ, ਦੱਸਦੇ ਨੇ
ਸਾਕਤ ਸਿਓ ਕਰ ਉਲਟੀ ਰੇ,
ਸਾਕਤ ਸਿਓ ਕਰ ਉਲਟੀ ਰੇ, ਸਾਕਤ ਦੇ ਨਾਲੋਂ ਪਲਟੀ ਮਾਰ ਲਓ, ਸਾਕਤ ਦੇ ਨਾਲੋਂ ਉਲਟੀ ਕਰ ਲਓ, ਸਾਕਤ ਦੇ ਨਾਲ। ਤੇ ਸਾਕਤ ਦੀ ਪਰਿਭਾਸ਼ਾ ਗੁਰੂ ਪਿਆਰੀ ਆਪਾਂ ਸੁਣੀ ਹੈ, ਜਿਹੜਾ ਵਿਕਾਰਾਂ ਦੇ ਵਿੱਚ ਡੁੱਬਿਆ ਹੋਇਆ, ਜਿਹੜਾ ਜੜ ਨੂੰ ਅਹਿਮੀਅਤ ਦਿੰਦਾ, ਜੜ ਦੀ ਉਪਾਸਨਾ ਦੇ ਵਿੱਚ ਲੱਗਿਆ ਹੋਇਆ, ਮਤਲਬ ਜੜ ਨੂੰ ਤਰਜੀਹ ਦਿੰਦਾ ਹੈ, ਜੜ ਨੂੰ ਤਰਜੀਹ ਦਿੰਦਾ ਹੈ, ਚੇਤਨਤਾ ਨੂੰ ਜਿਹੜਾ ਹੈ ਉਹ ਅਣਗੌਲਿਆਂ ਕਰਦਾ ਹੈ, ਚੇਤਨਤਾ ਨੂੰ ਅਣਗੌਲਿਆਂ ਕਰਕੇ ਜਿਹੜਾ ਜੜ ਨੂੰ ਤਰਜੀਹ ਦਿੰਦਾ ਹੈ। ਕਹਿੰਦੇ ਭਾਈ ਪੁਰਖੋ, ਉਹਦੇ ਨਾਲੋਂ ਆਪਣਾ ਨਾਤਾ ਜਿਹੜਾ ਤੁਸੀਂ ਤੋੜ ਲਵੋ।
ਝੂਠਾ ਕੀ ਰੇ ਝੂਠ ਪ੍ਰੇਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ।
ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਝੂਠਿਆਂ ਦੀ ਪ੍ਰੀਤ ਝੂਠੀ ਹੁੰਦੀ ਹੈ, ਮਨ ਦਾ ਸੁਭਾਅ ਐਸਾ ਹੈ ਕਿ ਸਾਕਤਾਂ ਦੀ ਸੰਗਤ ਚੋਂ ਛੁੱਟਦਾ ਨਹੀਂ ਹੈ। ਇਸ ਕਰਕੇ ਮਨ ਤੂੰ ਛੁੱਟ ਜਾ ਭਾਈ, ਮਨ ਤੂੰ ਪਲਟ ਜਾ ਭਾਈ, ਮਨ ਤੂੰ ਉਲਟ ਜਾ ਭਾਈ, ਨਾ ਜਾਇਆ ਕਰ ਇੱਧਰ, ਨਾ ਇਸ ਪਾਸੇ ਦੌੜੇ, ਨਾ ਪ੍ਰੀਤ ਲਾ ਇਹਨਾਂ ਨਾਲ, ਨਾ ਚਿੱਤ ਜੋੜੇ ਦੇ ਨਾਲ। ਇਉਂ ਗੁਰੂ ਪਿਆਰਿਓ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ,
ਰਹਾਉ ਜਿਉਂ ਕਾਜਰ ਭਰ ਮੰਦਰ ਰਾਖਿਓ, ਜੋ ਪੈਸਾ ਕਾਲੂ ਖੀਰੇ।
ਉਦਾਹਰਣ ਦਿੱਤੀ ਹੈ ਗੁਰੂ ਪਿਆਰਿਓ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਦਾਹਰਣ ਦਿੱਤੀ। ਦੇਖੋ ਕਲਾਸ ਦੇ ਵਿੱਚ ਅਧਿਆਪਕ ਬੱਚਿਆਂ ਨੂੰ ਜਦੋਂ ਕੋਈ ਸਬਕ ਦਿੰਦਾ ਨਾ, ਤੇ ਉਦਾਹਰਣਾਂ ਦੇ ਕੇ ਦਿੰਦਾ, ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ, ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਕਹਾਣੀਆਂ ਦੇ ਰਾਹੀਂ, ਉਦਾਹਰਣਾਂ ਦੇ ਰਾਹੀਂ, ਦ੍ਰਿਸ਼ਟਾਂਤਾਂ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ ਜਾਂਦਾ ਅਧਿਆਪਕ ਵੱਲੋਂ ਜਮਾਤ ਵਿੱਚ ਪੜ੍ਹਦੇ ਆਪਣੇ ਵਿਦਿਆਰਥੀਆਂ। ਇਵੇਂ ਮਾਂ ਬਾਪ ਵੀ ਗੁਰੂ ਪਿਆਰਿਓ ਆਪਣੇ ਬੱਚਿਆਂ ਨੂੰ ਜਿਹੜੇ ਸਮਝਾਉਂਦੇ ਨੇ ਉਹ ਉਦਾਹਰਣਾਂ ਦਿੰਦੇ ਨੇ ਵੀ ਵੇਖ ਕਾਕਾ ਫਲਾਨੇ ਦਾ ਪੁੱਤਰ ਇਹਦੀ ਸੰਗਤ 'ਚ ਬੈਠਾ ਸੀ, ਉਹ ਵੀ ਖਤਮ ਹੋ ਗਿਆ, ਕਿੰਨਾ ਵਧੀਆ ਹੁੰਦਾ ਸੀ, ਕਿੰਨਾ ਚੰਗਾ ਹੁੰਦਾ ਸੀ, ਬੜਾ ਪੜ੍ਹਦਾ ਲਿਖਦਾ ਸੀ, ਇਹਦੀ ਸੰਗਤ 'ਚ ਆ ਗਿਆ ਅਤੇ ਉਹੋ ਜਿਹਾ ਹੀ ਬਣ ਗਿਆ, ਤਾਂ ਵਿਹਲੜਾ ਤੁਰੇ ਫਿਰਦੇ, ਇਹਨਾਂ ਦੀ ਸੰਗਤ 'ਚ ਨਾ ਪੈ, ਤੂੰ ਦੇਖ ਕਿੰਨੇ ਬਰਬਾਦ ਹੋ ਗਏ ਨੇ। ਉਵੇਂ ਗੁਰੂ ਪਿਆਰਿਓ ਗੁਰੂ ਸਾਹਿਬ ਸਾਨੂੰ ਉਦਾਹਰਣਾਂ ਦੇ ਕੇ ਸਮਝਾਉਂਦੇ ਨੇ, ਪਤਾ ਕੀ ਕਹਿੰਦੇ ਨੇ, ਕਹਿੰਦੇ ਜਿਉਂ ਕਾਜਰ ਭਰ ਮੰਦਰ ਰਾਖਿਓ। ਕਾਜਰ ਦਾ ਮਤਲਬ ਹੈ ਕਾਲਸ, ਇੱਥੇ ਮੰਦਰ ਦਾ ਅਰਥ ਹੈ ਗੁਰੂ ਪਿਆਰਿਓ ਕੋਠਾ ਕਮਰਾ ਘਰ, ਮੰਦਰ ਦਾ ਅਰਥ ਹੈ ਕੋਠਾ ਘਰ ਕਮਰਾ ਕਹਿ ਲਓ। ਕਹਿੰਦੇ ਜਿਉਂ ਕਾਜਰ ਭਰ ਮੰਦਰ ਰਾਖਿਓ, ਜਿਵੇਂ ਕਹਿੰਦੇ ਕੋਈ ਬੰਦਾ ਆਪਣੇ ਕੋਠੇ ਨੂੰ ਕਮਰੇ ਨੂੰ ਕੱਜਲ ਦੇ ਨਾਲ ਭਰ ਲਏ, ਕਾਲਸ ਦੇ ਨਾਲ ਭਰ ਲਏ, ਜਾਂ ਕਹਿ ਦਿਓ ਕੋਲੇ ਭਰ ਲਏ ਕਮਰੇ 'ਚ, ਕੋਲੇ ਕਾਲਸ ਹੀ ਹੁੰਦੀ ਹੈ ਨਾ। ਕਹਿੰਦੇ ਫਿਰ ਕਹਿੰਦੇ ਉਸ ਕਮਰੇ ਦੇ ਵਿੱਚ ਜਾਵੇ, ਉੱਥੇ ਕੋਈ ਕੰਮ ਕਰੇ, ਬੈਠੇ ਕੋਈ 15 ਮਿੰਟ 10 ਮਿੰਟ ਅੱਧਾ ਘੰਟਾ ਘੰਟਾ, ਜਦੋਂ ਉਹ ਬਾਹਰ ਆਏਗਾ ਤੇ ਉਹਦੇ ਕੱਪੜਿਆਂ ਦੇ ਉੱਤੇ ਕਾਲਸ ਲੱਗੀ ਹੋਏਗੀ, ਉਹਦੇ ਹੱਥਾਂ 'ਤੇ ਵੀ ਕਾਲਸ ਹੋਏਗੀ, ਜੇ ਉਹਨੇ ਛੂਹਿਆ ਤਾਂ ਉਹਦੇ ਕੱਪੜਿਆਂ 'ਤੇ ਵੀ ਕਾਲਸ ਹੋਏਗੀ, ਉਹਦੇ ਮੂੰਹ 'ਤੇ ਵੀ ਕਾਲਸ ਹੋਏਗੀ, ਉਹਦੇ ਸਾਰੇ ਪਿੰਡੇ 'ਤੇ ਕਾਲਸ ਹੋਏਗੀ। ਕਹਿੰਦੇ ਜੈਸ ਜਿਉਂ ਕਾਜਰ ਭਰ ਮੰਦਰ ਰਾਖਿਓ, ਜੋ ਪੈਸਾ, ਅਤੇ ਪੈਸਾ ਦਾ ਮਤਲਬ ਹੈ ਜੋ ਪੈਂਦਾ ਉਹਦੇ ਵਿੱਚ, ਜੋ ਜਾਂਦਾ ਉਹਦੇ ਵਿੱਚ। ਕਹਿੰਦੇ ਕਾਲੂ ਖੀਰੇ, ਉਹ ਕਾਲਾ ਹੋ ਕੇ ਨਿਕਲਦਾ, ਕਹਿੰਦੇ ਉਹ ਕਾਲਾ ਹੋ ਕੇ ਨਿਕਲਦਾ, ਨਿਕਲਦਾ ਨਾ। ਕਹਿੰਦੇ ਜਿਵੇਂ ਕੋਈ ਸਫੇਦ ਵਸਤਰ ਪਾ ਕੇ ਚਿੱਟੇ ਕੱਪੜੇ ਪਾ ਕੇ ਕਮਰੇ ਦੇ ਵਿੱਚ ਚਲਾ ਜਾਏ ਜਿਹੜਾ ਕੋਲਿਆਂ ਨਾਲ ਭਰਿਆ ਹੋਇਆ ਹੈ, ਤੇ ਜਦੋਂ ਬਾਹਰ ਆਏ ਤੇ ਉਹਦੇ ਕਮਰਿਆਂ ਦੇ ਕੱਪੜਿਆਂ ਦੇ ਉੱਤੇ ਕਾਲਸ ਹੋਏਗੀ। ਇਵੇਂ ਕਹਿੰਦੇ ਇਹ ਸਿੱਖੋ ਇਹ ਪੁੱਤਰੋ, ਜਦੋਂ ਤੁਸੀਂ ਮਾੜਿਆਂ ਦੇ ਸੰਗ ਬਹੋਗੇ, ਮਾੜਿਆਂ ਦੇ ਸੰਗ ਤੁਰੋਗੇ, ਮਾੜਿਆਂ ਦੇ ਸੰਗ ਖਾਓਗੇ, ਮਾੜਿਆਂ ਦੇ ਸੰਗ ਬੋਲੋਗੇ, ਤੇ ਤੁਹਾਡਾ ਵੀ ਕਹਿੰਦੇ ਜਿਹੜਾ ਹੈ ਉਹ ਲੱਛਣ ਮਾੜਾ ਹੀ ਹੋਏਗਾ, ਮਾੜਾ ਹੀ ਹੋਏਗਾ। ਤੁਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ ਤਾਂ ਨਹੀਂ ਮਾੜਾ ਬਣਦਾ ਇਹਦੇ ਨਾਲ ਰਹਿ ਕੇ, ਇਹਦੇ ਨਾਲ ਬੋਲ ਕੇ, ਇਹਦੇ ਨਾਲ ਖਾ ਕੇ, ਇਹਦੇ ਨਾਲ ਤੁਰ ਫਿਰ, ਮੈਂ ਤਾਂ ਨਹੀਂ ਮਾੜਾ ਬਣਦਾ। ਬਈ ਜੇ ਤੁਸੀਂ ਇਹੋ ਜਿਹੇ ਲੋਕਾਂ ਦੀ ਸੰਗਤ ਕਰੋਗੇ ਜਿਹੜੇ ਕੁਝ ਨਹੀਂ ਕਰਦੇ ਹੈ ਸਵਾਏ ਗੁਰ ਪਿਆਰੀਓ ਘੁੰਮਣ ਫਿਰਨ ਤੋਂ, ਵਿਕਾਰ ਭੋਗਣ ਤੋਂ, ਮਾੜਾ ਬੋਲਣ ਤੋਂ, ਮਾੜਾ ਖਾਣ ਤੋਂ, ਮਾੜਾ ਪੀਣ ਤੋਂ, ਮਾੜਾ ਸੁਣਨ ਤੋਂ, ਤੁਸੀਂ ਉਹਨਾਂ ਦੇ ਨਾਲ ਰਹੋਗੇ, ਤੁਸੀਂ ਚੰਗੇ ਨਹੀਂ ਰਹਿ ਸਕੋਗੇ। ਮਹਾਰਾਜ ਕਹਿੰਦੇ ਨੇ ਤੁਸੀਂ ਚੰਗੇ ਨਹੀਂ ਰਹਿ ਸਕੋਗੇ। ਉਦਾਹਰਣ ਦੇ ਕੇ ਸਮਝਾਇਆ, ਕਹਿੰਦੇ ਜਿਉਂ ਕਾਜਰ ਭਰ ਮੰਦਰ ਰੱਖਿਓ, ਜੋ ਪੈਸਾ ਕਾਲੂ ਖੀਰੇ, ਜੋ ਮੰਦਰ ਦੇ ਵਿੱਚ ਪੈਂਦਾ, ਜੋ ਘਰ ਦੇ ਵਿੱਚ ਪੈਂਦਾ, ਕਮਰੇ ਦੇ ਵਿੱਚ ਜਾਂਦਾ, ਉਹ ਕਾਲਾ ਹੋ ਕੇ ਆਉਂਦਾ ਭਾਈ। ਇਸ ਕਰਕੇ ਨਾ ਕਰਿਆ ਕਰੋ ਮਾੜਿਆਂ ਦੀ ਸੰਗਤ, ਨਾ ਬੈਠਿਆ ਕਰੋ ਮਾੜਿਆਂ ਦੇ ਨਾਲ, ਨਾ ਉੱਠਿਆ ਕਰੋ, ਨਾ ਜਾਇਆ ਕਰੋ, ਨਾ ਖਾਇਆ ਕਰੋ, ਨਾ ਪੀਆ ਕਰੋ, ਨਾ ਕਰਿਆ ਕਰੋ। ਕਹਿੰਦੇ ਇਹ ਪਾਤਸ਼ਾਹ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ,
ਦੂਰ ਹੋਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ।
ਕਹਿੰਦੇ ਤੁਸੀਂ ਦੇਖੋਗੇ ਜੇ ਜਿਸ ਗੁਰ ਮਿਲ, ਜਿਸ ਨੂੰ ਗੁਰੂ ਮਿਲਿਆ, ਤੁਸੀਂ ਦੇਖੋਗੇ ਮਹਾਰਾਜ। ਫਿਰ ਦੂਜੀ ਉਦਾਹਰਨ ਦਿੰਦੇ ਨੇ, ਕਹਿੰਦੇ ਤੁਸੀਂ ਦੇਖੋਗੇ ਜਿਹਨੂੰ ਗੁਰੂ ਮਿਲਿਆ ਔਰ ਜਿਹਨੇ ਗੁਰੂ ਨੂੰ ਮੰਨਿਆ ਸੁਣ ਕੇ, ਕਹਿੰਦੇ ਛੁਟਕੀ ਤ੍ਰਿਕੁਟੀ ਰੇ, ਉਹਦੀ ਕਹਿੰਦੇ ਤ੍ਰਿਕੁਟੀ ਜਿਹੜੀ ਹੈ ਉਹ ਛੁੱਟੀ ਹੈ। ਇੱਥੇ ਤ੍ਰਿਕੁਟੀ ਦਾ ਅਰਥ ਕੀ ਹੈ ਗੁਰਪਿਆਰਿਓ? ਇੱਥੇ ਤ੍ਰਿਕੁਟੀ ਦਾ ਅਰਥ ਹੈ ਮਨ ਦੀ ਖਿੱਜ। ਜਿਹੜਾ ਵਿਕਾਰੀ ਪੁਰਖ ਹੁੰਦਾ ਨਾ ਗੁਰਪਿਆਰਿਓ, ਉਹਦਾ ਮਨ ਖਿੱਚਦਾ ਹੁੰਦਾ, ਖਿੱਚਿਆ ਮਨ ਹੁੰਦਾ ਉਹਦਾ, ਤੇ ਖਿਜੇ ਹੋਏ ਮਨ ਦੇ ਵਿੱਚ ਤੇਜ ਭਟਕਣਾ, ਉਬਾਲਾ, ਇਹ ਚੀਜ਼ਾਂ ਹੁੰਦੀਆਂ ਨੇ। ਜਿਹੜਾ ਗੁਰੂ ਨੂੰ ਮਿਲ ਜਾਂਦਾ ਹੈ, ਜਿਹੜਾ ਗੁਰੂ ਨੂੰ ਮੰਨ ਲੈਂਦਾ ਹੈ, ਭਾਵ ਗੁਰੂ ਦੇ ਬਚਨਾਂ ਨੂੰ ਮੰਨ ਲੈਂਦਾ, ਗੁਰੂ ਦੇ ਸ਼ਬਦਾਂ ਨੂੰ ਮੰਨਦਾ, ਤਾਂ ਮੰਨਦਾ ਉਹੀ ਹੈ ਜਿਹੜਾ ਗੁਰੂ ਨੂੰ ਸੁਣਦਾ ਜਾਂ ਗੁਰੂ ਨੂੰ ਪੜ੍ਹਦਾ ਜਾਂ ਗੁਰੂ ਨੂੰ ਦੇਖਦਾ। ਤੇ ਜਿਹਨੇ ਗੁਰੂ ਨੂੰ ਪੜ੍ਹਿਆ ਹੀ ਨਹੀਂ ਹੈ, ਜਿਹਨੇ ਗੁਰੂ ਨੂੰ ਸੁਣਿਆ ਹੀ ਨਹੀਂ ਹੈ, ਉਹਨੇ ਕੀ ਮੰਨਣਾ ਗੁਰੂ ਪਿਆਰੇ, ਉਹ ਕਿਵੇਂ ਮੰਨੇਗਾ, ਕੀ ਮੰਨੇਗਾ ਉਹ? ਕਹਿੰਦੇ ਜਿਸ ਨੇ ਗੁਰੂ ਨੂੰ ਮਿਲ ਕੇ ਆਪਣੇ ਮਨ ਦੀ ਖਿੱਚ ਨੂੰ ਦੂਰ ਕਰ ਲਿਆ, ਮਨ ਠੰਡਾ ਹੋ ਗਿਆ, ਜਿਹਦਾ ਮਨ ਸ਼ਾਂਤ ਹੋ ਗਿਆ, ਕਹਿੰਦੇ ਉਹਦੀ ਨਿਸ਼ਾਨੀ ਦੇਖਿਓ, ਦੂਰੋਂ ਹੀ ਤੇ ਭਾਗ ਗਇਓ ਹੈ। ਕਹਿੰਦੇ ਉਹ ਸਾਕਤ ਨੂੰ ਦੇਖ ਕੇ ਦੂਰੋਂ ਹੀ ਭੱਜ ਕੇ ਪਾਸੇ ਹੋ ਜਾਂਦਾ, ਪਾਸੇ ਹੋ ਜਾਂਦਾ, ਕਹਿੰਦੇ ਚਲਾ ਜਾਂਦਾ ਉਹ। ਦੂਰੋਂ ਹੀ ਤੇ ਕੀ ਕਹਿੰਦੇ ਨੇ ਮਹਾਰਾਜ ਤੁਹਾਨੂੰ ਗੁਰੂ ਅਰਜਨ ਦੇਵ ਜੀ? ਦੂਰੋਂ ਹੀ ਤੇ, ਦੂਰੋਂ ਹੀ ਦੇਖ ਲਿਆ ਵੀ ਉਹ ਆਉਂਦਾ ਤੁਰਿਆ ਮਾੜਾ ਬੰਦਾ, ਨਸ਼ੇੜੀ ਬੰਦਾ, ਕਹਿੰਦੇ ਉਸੇ ਵੇਲੇ ਕਹਿੰਦੇ ਉਹ ਭੱਜ ਕੇ ਪਾਸੇ ਹੋ ਜਾਂਦਾ। ਦੂਰੋਂ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਕੌਣ ਭੱਜਦਾ? ਕਹਿੰਦੇ ਕੌਣ ਭੱਜਦਾ ਗੁਰ ਪਿਆਰਿਓ? ਜਿਹਨੇ ਗੁਰੂ ਨੂੰ ਮਿਲ ਕੇ ਆਪਣੇ ਮਨ ਦੀ ਖਿੱਚ ਨੂੰ ਦੂਰ ਕਰ ਲਿਆ ਹੈ। ਤੇ ਜਿਹੜਾ ਗੁਰੂ ਨੂੰ ਮਿਲਿਆ ਨਹੀਂ ਹੈ, ਜਿਹਨੇ ਗੁਰੂ ਨੂੰ ਮਿਲ ਕੇ ਆਪਣੇ ਮਨ ਦੀ ਖਿੱਚ ਨੂੰ ਦੂਰ ਨਹੀਂ ਕੀਤਾ, ਉਹ ਭੱਜ ਕੇ ਜੱਫੀ ਪਾ ਲੈਂਦਾ, ਆਹ ਮੇਰੇ ਮਿੱਤਰ, ਮੈਂ ਤੇਰੇ ਨਾਲ ਰਹਿਣਾ, ਮੈਂ ਤੇਰੇ ਨਾਲ ਖਾਣਾ, ਮੈਂ ਤੇਰੇ ਨਾਲ ਬੈਠਣਾ, ਮੈਂ ਤੇਰੇ ਨਾਲ ਤੁਰਨਾ, ਚੱਲ ਕਿੱਥੇ ਲੈ ਕੇ ਚੱਲੇਗਾ? ਸਮਝ ਨਹੀਂ ਹੈ ਗੁਰ ਪਿਆਰਿਓ ਨੂੰ, ਸਮਝ ਨਹੀਂ ਹੈ। ਜਿਵੇਂ ਛੋਟੇ ਜਿਹੇ ਬੱਚੇ ਨੂੰ ਸਮਝ ਨਹੀਂ ਨਾ ਹੁੰਦੀ, ਹੁਣ ਸਾਲ ਕੁ ਦਾ ਬੱਚਾ ਹੋਵੇ, ਰੁੜਦਾ ਹੋਵੇ, ਜੇ ਤੁਰਨ ਨਾ ਲੱਗਿਆ ਹੋਵੇ, ਉਹਦੇ ਮੂਹਰੇ ਸੱਪ ਛੱਡ ਦਈਏ, ਉਹਨੂੰ ਕੀ ਪਤਾ ਵੀ ਇਹ ਸੱਪ ਜ਼ਹਿਰੀਲਾ ਹੈ, ਇਹ ਡੰਗ ਮਾਰਦਾ ਹੁੰਦਾ। ਉਹਨੇ ਤਾਂ ਬੱਚੇ ਨੇ ਫੜਨ ਦਾ ਯਤਨ ਕਰਨਾ ਵੀ ਪਤਾ ਨਹੀਂ ਕੋਈ ਖੇਡਣ ਵਾਲੀ ਸ਼ੈ ਹੈ, ਉਹਨੇ ਤਾਂ ਇਹ ਸਮਝਣਾ ਵੀ ਕੋਈ ਖੇਡਣ ਵਾਲੀ ਸ਼ੈ ਹੈ। ਉਹਦੇ ਰੰਗ ਨੂੰ ਦੇਖ ਕੇ, ਚਮਕੀਲੇ ਰੰਗ ਨੂੰ ਦੇਖ ਕੇ ਉਹਨੂੰ ਹੱਥ ਪਾਉਣ ਦਾ ਯਤਨ ਕਰਨਾ। ਛੋਟੇ ਜਿਹੇ ਬੱਚੇ ਨੇ ਰੁੜ ਰੁੜ ਕੇ ਨਾ ਸੱਪ ਵੱਲੇ ਜਾਣਾ, ਮਾਂ ਬਾਪ ਨੂੰ ਪਤਾ ਹੁੰਦਾ ਵੀ ਜ਼ਹਿਰੀਲਾ ਸੱਪ ਸਾਡੇ ਬੱਚੇ ਦੇ ਸਾਹਮਣੇ ਆ ਗਿਆ, ਕਿਤੇ ਬੱਚਾ ਸੱਪ ਵੱਲ ਨਾ ਚਲਾ ਜਾਏ ਜਾਂ ਸੱਪ ਬੱਚੇ ਵੱਲ ਨਾ ਚਲਾ ਆਏ। ਇਸ ਕਰਕੇ ਉਹ ਭੱਜ ਕੇ ਬੱਚੇ ਨੂੰ ਚੁੱਕ ਕੇ ਪਾਸੇ ਕਰ ਲੈਂਦੇ ਜਾਂ ਸੱਪ ਨੂੰ ਚੁੱਕ ਕੇ ਪਾਸੇ ਕਰ ਦਿੰਦੇ, ਕਿਉਂਕਿ ਬੱਚੇ ਨੂੰ ਸਮਝ ਨਹੀਂ ਹੈ। ਇਵੇਂ ਗੁਰੂ ਪਿਆਰਿਓ ਆਪਾਂ ਦੇਖਦੇ ਹਾਂ ਨਾ ਘਰਾਂ ਦੇ ਵਿੱਚ ਕਈ ਵਾਰੀ ਬੱਚੇ ਬਿਜਲੀ ਦੇ ਪਲੱਗਾਂ 'ਚ ਹੱਥ ਪਾਉਂਦੇ ਨੇ, ਛੋਟੇ ਬੱਚੇ ਹੁੰਦੇ ਨਾ ਸਾਲ ਕੁ ਦੇ ਰੁੜਦੇ ਰੁੜਦੇ ਉਹ ਬਿਜਲੀ ਦੇ ਪਲੱਗਾਂ 'ਚ ਹੱਥ ਪਾਉਣ ਦਾ ਯਤਨ ਕਰਦੇ, ਮਾਂ ਬਾਪ ਉਸੇ ਵੇਲੇ ਭੱਜ ਕੇ ਵੀ ਦੇਖੇ ਕਿਤੇ ਪਲੱਗ ਨੂੰ ਹੱਥ ਨਾ ਪਾ ਲਏ ਜਾਂ ਪਲੱਗ ਵਾਲੀ ਸੁਰਾਖ ਦੇ ਵਿੱਚ ਕਿਤੇ ਉਂਗਲ ਨਾ ਪਾ ਲਏ। ਬੱਚੇ ਨੂੰ ਨਹੀਂ ਪਤਾ ਹੈ ਪਰ ਮਾਂ ਬਾਪ ਨੂੰ ਪਤਾ ਹੁੰਦਾ ਹੈ। ਇਸ ਕਰਕੇ ਜਦੋਂ ਹੀ ਬੱਚਾ ਬੋਰਡ ਵੱਲ ਜਾਂਦਾ ਨਾ, ਜਿੱਥੇ ਸਵਿੱਚ ਲੱਗੇ ਹੁੰਦੇ ਆ ਉਸ ਬੋਰਡ ਵੱਲ ਜਾਂਦਾ, ਉਸੇ ਵੇਲੇ ਮਾਂ ਬਾਪ ਫੜ ਕੇ ਉਹਨੂੰ ਪਾਸੇ ਕਰ ਲੈਂਦੇ ਆ ਵੀ ਕਿਤੇ ਉਂਗਲ ਨਾ ਪਾ ਲਿਓ ਸੁਰਾਖਾਂ ਦੇ ਵਿੱਚ ਮੋਰੀਆਂ ਦੇ ਵਿੱਚ। ਜਾਂ ਜਿਵੇਂ ਬੱਚਾ ਛੱਤ 'ਤੇ ਖੇਡਦਾ ਹੋਵੇ, ਬਨੇਰਾ ਨਾ ਹੋਵੇ ਅਤੇ ਬੱਚਾ ਕਿਨਾਰੇ 'ਤੇ ਆਵੇ ਅਤੇ ਮਾਂ ਬਾਪ ਭੱਜ ਕੇ ਫੜ ਲੈਂਦੇ ਆ ਵੀ ਬਨੇਰੇ 'ਤੇ ਨਾ ਚਲਾ ਜਾਏ ਡਿੱਗ ਪਏਗਾ, ਚਲਾ ਨਾ ਜਾਏ ਕਿਤੇ ਨੁੱਕਰ ਦੇ ਉੱਤੇ ਡਿੱਗ ਪਏਗਾ, ਉਹ ਭੱਜ ਕੇ ਫੜ ਲੈਂਦੇ ਨੇ ਬੱਚੇ ਨੂੰ, ਬੱਚਾ ਨਾ ਸਮਝ ਹੁੰਦਾ। ਇਵੇਂ ਗੁਰੂ ਪਿਆਰਿਓ ਸਾਡਾ ਮਨ ਨਾ ਸਮਝ ਹੈ, ਇਹ ਸਮਝਦਾ ਨਹੀਂ ਹੈ ਬਈ ਇਹ ਨਾਗ ਹੈ, ਇਹ ਡੰਗ ਮਾਰੇਗਾ, ਇਹ ਮਾਰ ਦੇਗਾ, ਇਹ ਬਿਜਲੀ ਹੈ ਇਹਦੇ 'ਚ ਇਹ ਚੁੰਬੜ ਜਾਏਗੀ, ਇਹ ਕੋਠੇ 'ਤੇ ਬਨੇਰਾ ਨਹੀਂ ਹੈ ਮੈਂ ਡਿੱਗ ਪਾਂਗਾ, ਸਮਝਦਾ ਨਹੀਂ ਹੈ। ਅਤੇ ਮਾਂ ਬਾਪ ਸਮਝਦੇ ਨਾ ਜਿਵੇਂ, ਉਵੇਂ ਗੁਰੂ ਸਮਝਦਾ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਹੈ ਸਾਡੇ ਪੁੱਤਰਾਂ ਵਾਸਤੇ ਸਿੱਖਾਂ ਵਾਸਤੇ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਰੋਕਦੇ ਨੇ ਭਾਈ ਵੀ ਨਾ ਜਾਇਆ ਕਰੋ, ਭਾਈ ਨਾ ਜਾਇਆ ਕਰੋ, ਪੁੱਤਰੋ ਧੀਓ ਨਾ ਜਾਇਆ ਕਰੋ, ਮਾੜਿਆਂ ਨਾਲ ਨਾ ਵਿਆਹ ਕਰੋ। ਇਹ ਪਾਤਸ਼ਾਹ ਜੀ ਦੱਸਦੇ ਨੇ, ਕਹਿੰਦੇ ਦੂਰੋਂ ਹੀ ਤੇ ਭਾਗ ਗਇਓ ਹੈ, ਕਹਿੰਦੇ ਉਹ ਦੂਰੋਂ ਹੀ ਭੱਜ ਜਾਂਦਾ, ਜਿਸ ਗੁਰ ਮਿਲ ਤੁਰਕਟੀ ਛੁਟਕੀ ਰੇ, ਜਿਹਨੂੰ ਕਹਿੰਦੇ ਗੁਰੂ ਨੂੰ ਮਿਲ ਕੇ ਜਿਹਦੇ ਮਨ ਦੀ ਖਿੱਚ ਦੂਰ ਹੋ ਗਈ ਹੈ ਉਹ ਭਾਈ ਪਾਸੇ ਹੋ ਜਾਂਦਾ, ਨਹੀਂ ਜਾਂਦਾ ਇਸ ਪਾਸੇ।
ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਜੁਟ ਸੀ ਰੇ।
ਮਹਾਰਾਜ ਕਹਿੰਦੇ ਭਾਈ ਪੁਰਖੋ ਮਨ ਨੂੰ ਸਮਝਾਇਆ ਕਰੋ, ਜੇ ਮਨ ਸਮਝਦਾ ਨਹੀਂ ਨਾ ਹੈ ਢੀਠ ਹੈ ਤੇ ਕਹਿੰਦੇ ਫਿਰ ਅਰਦਾਸ ਕਰਿਆ ਕਰੋ, ਅਰਦਾਸ ਕਰਿਆ ਕਰੋ, ਮੰਗਾਓ ਦਾਨ ਕਿਰਪਾਲ ਕਿਰਪਾ ਨਿਧ, ਹੇ ਕਿਰਪਾ ਦੇ ਖਜ਼ਾਨੇ, ਹੇ ਕਿਰਪਾਲੂ ਪ੍ਰਭੂ ਮੈਂ ਇੱਕ ਦਾਨ ਮੰਗਦਾ ਤੇਰੇ ਤੋਂ, ਦਾਨ ਮੰਗਦਾ। ਕਹਿੰਦੇ ਦੇਖੋ ਅਰਦਾਸ ਕਰਨ ਦਾ ਬਲ ਸਿਖਾ ਰਹੇ ਆ ਪਾਤਸ਼ਾਹ ਸਾਨੂੰ, ਕਹਿੰਦੇ ਫਿਰ ਇੱਕ ਅਰਦਾਸ ਕਰਿਆ ਕਰੋ ਅਕਾਲ ਪੁਰਖ ਦੇ ਅੱਗੇ ਗੁਰੂ ਦੇ ਸਨਮੁਖ ਖੜੋ ਕੇ, ਮੰਗਾਓ ਦਾਨ ਕਿਰਪਾਲ ਕਿਰਪਾ ਨਿਧ, ਹੇ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਜੀ ਮੈਂ ਤੇਰੇ ਤੋਂ ਦਾਨ ਮੰਗਦਾ ਝੋਲੀ ਅੱਡ ਕੇ, ਕੀ ਮੇਰਾ ਮੁੱਖ ਸਾਕਤ ਸੰਗ ਨਾ ਜੁਟ ਸੀ ਰੇ, ਮੇਰਾ ਮੂੰਹ ਸਾਕਤ ਦੇ ਨਾਲ ਨਾ ਜੁੜੇ, ਮੇਰਾ ਮੂੰਹ ਸਾਕਤ ਵੱਲ ਨਾ ਹੋਵੇ, ਮੇਰਾ ਮੂੰਹ ਬੇਈਮਾਨ ਵੱਲ ਨਾ ਹੋਵੇ, ਮੇਰਾ ਮੂੰਹ ਜਿਹੜਾ ਹੈ ਉਹ ਨਸ਼ੇੜੀ ਵੱਲ ਨਾ ਹੋਵੇ, ਮੇਰਾ ਮੂੰਹ ਜਿਹੜਾ ਹੈ ਉਹ ਮਾੜੇ ਬੰਦੇ ਮਾੜੀ ਸੋਚ ਵਾਲੇ ਵੱਲ ਨਾ ਹੋਵੇ, ਹੇ ਸੱਚੇ ਪਾਤਸ਼ਾਹ ਤੂੰ ਹੀ ਕਿਰਪਾ ਕਰ ਮੇਰੇ 'ਤੇ, ਬਖਸ਼ਿਸ਼ ਕਰ। ਅਰਦਾਸ ਕਰਿਆ ਕਰੋ ਕਹਿੰਦੇ ਭਾਈ ਪੁਰਖੋ, ਅਰਦਾਸ ਦੇ ਵਿੱਚ ਬੜੀ ਸ਼ਕਤੀ ਹੁੰਦੀ ਹੈ। ਜਦੋਂ ਸਿੱਖ ਅਰਦਾਸ ਕਰਦਾ ਨਾ ਗੁਰੂ ਪਿਆਰਿਓ, ਤੇ ਫਿਰ ਅਕਾਲ ਪੁਰਖ ਦੀ ਕਿਰਪਾ ਮਨ ਨੂੰ ਮਜ਼ਬੂਤ ਕਰਦੀ ਹੈ। ਅਕਾਲ ਪੁਰਖ ਦੀ ਬਖਸ਼ਿਸ਼, ਅਕਾਲ ਪੁਰਖ ਦੀ ਬਖਸ਼ਿਸ਼, ਅਕਾਲ ਪੁਰਖ ਦੀ ਕਿਰਪਾ ਫਿਰ ਮਨ ਨੂੰ ਠਲਦੀ ਹੈ ਗੁਰੂ ਪਿਆਰਿਓ। ਮਨ ਵੀ ਜਿਹੜਾ ਨਾ ਬਹੁਤ ਪਾਵਰਫੁੱਲ ਹੈ ਗੁਰੂ ਪਿਆਰਿਓ, ਇਹ ਅਮੋੜ ਮਨ ਹੈ, ਅਮੋੜ ਮਨ, ਇਹਨੂੰ ਰੋਕਣਾ ਖਾਲਾ ਜੀ ਦਾ ਵਾੜਾ ਨਹੀਂ, ਅਮੋੜ ਮਨ ਹੈ ਇਹਨੂੰ ਰੋਕਣਾ ਖਾਲਾ ਜੀ ਦਾ ਵਾੜਾ ਨਹੀਂ ਹੈ ਗੁਰੂ ਪਿਆਰਿਓ, ਬਹੁਤ ਔਖਾ ਹੈ ਮਨ ਨੂੰ ਰੋਕਣਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬਿਲਕੁਲ ਔਖਾ ਹੈ, ਜੇ ਤੁਹਾਡੇ ਵੱਸ ਦੀ ਗੱਲ ਨਹੀਂ ਨਾ ਫਿਰ ਤੁਸੀਂ ਗੁਰੂ 'ਤੇ ਛੱਡ ਦਿਓ, ਫਿਰ ਅਕਾਲ ਪੁਰਖ ਅੱਗੇ ਅਰਦਾਸ ਕਰੋ, ਕੋਸ਼ਿਸ਼ ਜ਼ਰੂਰ ਕਰਦੇ ਰਹੋ ਲੇਕਿਨ ਅਰਦਾਸ ਕਰਦੇ ਰਹੋ, ਅਰਦਾਸ ਕਰਦੇ ਰਹੋ ਕਿ ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ ਵਾਹਿਗੁਰੂ, ਮਾੜੇ ਦੇ ਨਾਲ ਮੇਰਾ ਨਾਤਾ ਨਾ ਜੁੜਨ ਦੇਈ, ਮਾੜੇ ਦੇ ਨਾਲ ਮੇਰਾ ਨਾਤਾ ਨਾ ਜੁੜਨ ਦੇਈ। ਮਾੜੇ ਦੇ ਨਾਲ ਨਾਤਾ ਜੁੜ ਜਾਂਦਾ ਨਾ ਗੁਰੂ ਪਿਆਰਿਓ, ਫਿਰ ਬਰਬਾਦ ਕਰਕੇ ਰੱਖ ਦਿੰਦਾ। ਆਪਾਂ ਦੇਖਦੇ ਹੀ ਹਾਂ, ਧੀਆਂ ਪੁੱਤਰ ਵਿਆਹੁੰਦੇ ਹਾਂ ਗੁਰੂ ਪਿਆਰਿਓ, ਜੇ ਤਾਂ ਚੰਗੇ ਘਰ ਕਿਤੇ ਜੋੜ ਜੁੜ ਜਾਏ ਅਤੇ ਫਿਰ ਤਾਂ ਸੁੱਖ ਹੀ ਸੁੱਖ ਹੈ, ਅਤੇ ਜੇ ਕਿਤੇ ਮਾੜੇ ਨਾਲ ਨਾਤਾ ਜੁੜ ਜਾਏ ਨਾ ਗੁਰੂ ਪਿਆਰਿਓ, ਅਤੇ ਫਿਰ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਨਰਕ ਨਾਲੋਂ ਵੀ ਬੱਤਰ ਹੋ ਜਾਂਦੀ ਹੈ, ਨਰਕ ਨਾਲੋਂ ਵੀ ਬੱਤਰ ਜੇ ਕਿਤੇ ਮਾੜੇ ਦੇ ਨਾਲ ਨਾਤਾ ਜੁੜ ਜਾਏ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਰਦਾਸ ਕਰੋ ਵੀ ਸੱਚੇ ਪਾਤਸ਼ਾਹ ਕਿਰਪਾ ਕਰੀ ਰੱਖੀ, ਬਖਸ਼ਿਸ਼ ਕਰੀ ਰੱਖੀ, ਰਹਿਮਤ ਕਰੀ ਰੱਖੀ, ਸਾਡਾ ਮਾੜਿਆਂ ਨਾਲ ਨਾਤਾ ਨਾ ਜੁੜੇ। ਚੰਗਿਆਂ ਨਾਲ ਹੀ ਨਾਤਾ ਜੁੜੇ, ਚੰਗਿਆਂ ਨਾਲ ਹੀ ਸਾਡਾ ਰਿਸ਼ਤਾ ਜੁੜੇ, ਇਹ ਅਰਦਾਸ ਕਰਕੇ ਕਹਿੰਦੇ ਚੱਲਿਆ ਕਰੋ। ਇਹ ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ। ਅੱਗੇ ਆਖਰੀ ਪੰਕਤੀ ਹੈ ਜਿਹਦੇ ਵਿੱਚ ਜ਼ਿਕਰ ਕਰਦੇ ਨੇ,
ਜਨ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੜ ਸਾਧ ਪਗਾ ਹੇਠ ਰੁਲ ਸੀਰੇ।
ਜਨ ਨਾਨਕ ਦਾਸ ਦਾਸ ਕੋ ਕਰੀਓ, ਹੇ ਧੰਨ ਗੁਰੂ ਨਾਨਕ ਸਾਹਿਬ ਜੀ ਜਿਹੜੇ ਸੰਗਤ ਚ ਬੈਠੇ ਆ ਇਹਨਾਂ ਨੂੰ ਸਮਝਾਓ ਕਿ ਭਾਈ ਸਿੱਖੋ ਅਰਦਾਸ ਕਰਿਆ ਕਰੋ। ਇੱਕ ਤਾਂ ਇਹ ਮੰਗਣਾ ਅਰਦਾਸ ਦੇ ਵਿੱਚ ਤੁਸੀਂ ਕਿ ਕਦੇ ਸਾਡਾ ਮਾੜਿਆਂ ਨਾਲ ਨਾਤਾ ਨਾ ਜੁੜੇ, ਕਦੇ ਮਾੜਿਆਂ ਨਾਲ ਵਾਹ ਵਾਸਤਾ ਨਾ ਪੈ ਜੇ ਸਾਡਾ, ਤੇ ਦੂਜਾ ਇਹ ਕਹੋ ਕਿ ਹੇ ਅਕਾਲ ਪੁਰਖ ਸਾਨੂੰ ਹਮੇਸ਼ਾ ਦਾਸਾਂ ਦੇ ਦਾਸ ਬਣਾ ਕੇ ਰੱਖਿਓ। ਕਿਹਦੇ ਦਾਸਾਂ ਦੇ ਦਾਸ? ਜਿਹੜੇ ਅਕਾਲ ਪੁਰਖ ਨਾਲ ਜੁੜੇ ਨੇ, ਜਿਹੜੇ ਬੰਦਗੀ ਭਗਤੀ ਦੇ ਵਿੱਚ ਜੁੜੇ ਨੇ ਉਹਨਾਂ ਦੇ ਦਾਸਾਂ ਦੇ ਦਾਸ ਬਣਾ ਕੇ ਰੱਖਿਓ। ਤੇ ਇੱਕ ਹੋਰ ਚੀਜ਼ ਮੰਗ ਲਿਓ, ਕਹਿੰਦੇ ਕੀ? ਕਹਿੰਦੇ ਇਹ ਵੀ ਕਿਹੋ ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਰਹੇ, ਸਾਡਾ ਜਿਹੜਾ ਸਿਰ ਹੈ ਇਹ ਭਲੇ ਪੁਰਖਾਂ ਦੇ ਚਰਨਾਂ 'ਚ ਵੀ ਜੇ ਰੁਲ ਜਾਏ ਤਾਂ ਕੋਈ ਹਰਜ ਨਹੀਂ ਹੈ, ਭਲੇ ਪੁਰਖਾਂ ਦੇ ਚਰਨਾਂ ਥੱਲੇ ਆ ਜਾਏ, ਮਤਲਬ ਭਲੇ ਪੁਰਖਾਂ ਦੇ ਨਾਲ ਅਸੀਂ ਜੁੜ ਜਾਈਏ, ਉਹਦੇ ਨਾਲ ਚਰਨਾਂ ਨਾਲ ਜੁੜ ਜਾਈਏ, ਇਹ ਕਿਰਪਾ ਵੀ ਕਰੀ ਰੱਖਿਓ। ਦੇਖੋ ਇੱਕ ਤਾਂ ਇਹ ਮੰਗਣਾ ਕਿ ਮਾੜਿਆਂ ਨਾਲ ਨਾਤਾ ਨਾ ਜੁੜੇ, ਦੂਜਾ ਇਹ ਮੰਗਣਾ ਕਿ ਚੰਗਿਆਂ ਨਾਲ ਜੁੜੇ, ਚੰਗਿਆਂ ਨਾਲ ਵੀ ਜੁੜਨਾ ਚਾਹੀਦਾ। ਜੇ ਮਾੜਿਆਂ ਨਾਲੋਂ ਤੋੜਨਾ ਹੈ ਗੁਰੂ ਪਿਆਰਿਓ ਤੇ ਚੰਗਿਆਂ ਨਾਲ ਜੁੜਨਾ ਵੀ ਚਾਹੀਦਾ, ਕਿਉਂਕਿ ਨਾਤਾ ਤਾਂ ਜੁੜੇ ਬਗੈਰ ਅਸੀਂ ਰਹਿ ਨਹੀਂ ਸਕਦੇ, ਸਮਾਜਿਕ ਪ੍ਰਾਣੀ ਹਾਂ, ਸਮਾਜਿਕ ਜੀਵ ਹੈ, ਸਮਾਜਿਕ ਜੀਵ ਇੱਕ ਦੂਸਰੇ ਨਾਲ ਜੁੜੇ ਰਹਿੰਦੇ ਆ ਤੇ ਜ਼ਿੰਦਗੀ ਚੱਲਦੀ ਹੈ ਗੁਰੂ ਪਿਆਰਿਓ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਰਦਾਸ ਕਰਨੀ ਹੈ, ਮੇਰਾ ਮੁੱਖ ਸਾਕਤ ਸੰਗ ਨਾ ਜੁਟਸੀ ਰੇ, ਮੇਰਾ ਮੂੰਹ ਸਾਕਤ ਦੇ ਨਾਲ ਨਾ ਜੁੜੇ, ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਰੇ, ਮੇਰਾ ਸਿਰ ਮੇਰਾ ਮੂੰਹ ਸਾਧੂਆਂ ਦੇ ਭਲੇ ਪੁਰਖਾਂ ਦੇ ਪੈਰਾਂ ਥੱਲੇ ਰੁਲ ਜਾਏ ਤੇ ਕੋਈ ਹਰਜ ਨਹੀਂ ਹੈ, ਮਤਲਬ ਭਲੇ ਪੁਰਖਾਂ ਨਾਲ ਆਵੇ, ਮਾੜੇ ਪੁਰਖਾਂ ਨਾਲ ਮਨ ਜਿਹੜਾ ਹੈ ਉਹ ਨਾ ਜਾਵੇ। ਇਹਦੇ ਲਈ ਹੇ ਅਕਾਲ ਪੁਰਖ ਜੀ ਤੁਸੀਂ ਸਾਡੇ 'ਤੇ ਕਿਰਪਾ ਕਰੇ ਰੱਖਣੀ, ਸਾਡੇ 'ਤੇ ਬਖਸ਼ਿਸ਼ ਕਰੇ ਰੱਖਣੀ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਇਸ ਸ਼ਬਦ ਵਿੱਚ ਗੁਰੂ ਪਿਆਰੇ ਸਾਨੂੰ ਸਮਝਾਇਆ, ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਸਮਾਪਤੀ ਕਰਦੇ ਹਾਂ। ਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹੈ। ਦੁਬਾਰਾ ਫਿਰ ਇਹੋ ਹੀ ਬੇਨਤੀ ਕਿ ਕੱਲ੍ਹ ਜੈਤੋ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜੋੜ ਸ਼ਤਾਬਦੀ ਜਿਹੜੀ ਹੈ 100 ਸਾਲਾਂ ਉਹ ਮਨਾਈ ਜਾ ਰਹੀ ਹੈ, ਭਾਈ ਵੱਧ ਤੋਂ ਵੱਧ ਆਪਾਂ ਹਾਜ਼ਰੀਆਂ ਭਰਨੀਆਂ ਨੇ, ਸ਼ਬਦ ਪ੍ਰਵਾਨ ਕਰਨੇ। ਆਓ ਆਖਰੀਆਂ ਪੰਗਤੀਆਂ ਪੜ੍ਹੀਏ।
ਮਾਗੋ ਦਾਨ ਕਿਰਪਾਲ ਕਿਰਪਾ ਨਿਧਾ ਮੇਰਾ ਮੁਖ ਸਾਕਤ ਸੰਗ ਨ ਜੁਟਸੀ ਰੇ, ਜਨ ਨਾਨਕ ਦਾਸ ਦਾਸ ਕੋ ਕਰੀਆ ਹੋ ਮੇਰਾ ਮੂੰਡ ਸਾਧ ਪਗਾ ਹੇਠ ਰੁਲਸੀ ਰੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।